ਅਸੀਂ ਸਭ ਧਰਮਾਂ ਦਾ ਰਿਸਪੈਕਟ ਕਰਦੇ ਹਾਂ, ਬਟ ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਵਿਸਰ ਗਈ ਮੁਰੀ ਤਾਤ ਪੜਾਈ, ਜਬ ਪ੍ਰਭ ਸੰਗਤ ਮੋਹਿ ਪਾਈ। ਸੋ ਪਰਮਾਤਮਾ ਦਾ ਜਦੋਂ ਸਾਨੂੰ ਮਤਲਬ ਕਿ ਅਸੀਂ ਜਦੋਂ ਸੰਗ ਮਿਲ ਜਾਂਦਾ, ਵਧੀਆ ਸੰਗਤ ਮਿਲਦੀ ਹੈ, ਅਸੀਂ ਕਿਸੇ ਨਾਲ ਵੈਰ ਵਿਰੋਧ ਬਿਲਕੁਲ ਭੁੱਲ ਜਾਂਦੇ ਹਾਂ। ਸੋ ਮੈਂ ਇੱਥੇ ਇਹੀ ਕਹਾਂਗਾ ਕਿ ਸਾਰੀ ਗੱਲ ਹੀ ਹਰੇਕ ਧਰਮ ਦੀ, ਤੁਸੀਂ ਕੋਈ ਧਰਮ ਦੇਖ ਲਓ, ਤੁਸੀਂ ਚਰਚ ਚਲੇ ਜਾਓ, ਹਰੇਕ ਧਰਮ ਦੇ ਵਿੱਚ ਫੋਰਗਿਵਨੈਸ, ਲਵ, ਕਾਇੰਡਨੈਸ, ਕੰਪੈਸ਼ਨ, ਇਹੀ ਚੀਜ਼ ਜਿਹੜੀ ਆ ਉਹ ਦੱਸੀ ਗਈ ਹੈ, ਹੋਰ ਇਸ ਤੋਂ ਇਲਾਵਾ ਕੁਛ ਨਹੀਂ ਹੈ। ਸੋ ਥੈਂਕ ਯੂ, ਅੱਜ ਤੁਸੀਂ ਇਹ ਗੱਲ ਜਿਹੜੀ ਕਹੀ ਉਹ ਮੇਰੇ ਵੀ ਦਿਲ ਦੇ ਬਹੁਤ ਕਰੀਬ ਹੈ। ਔਰ ਆਈ ਐਮ ਆਲਸੋ, ਇਫ ਦੇਰ ਇਜ਼ ਵਨ ਥਿੰਗ ਆਈ ਟਰਾਈ ਟੂ ਟੀਚ ਮਾਈਸੈਲਫ ਐਵਰੀ ਡੇ, ਜੇ ਕੋਈ ਇੱਕ ਚੀਜ਼ ਹੈ ਜੇ ਤੁਸੀਂ ਮੈਨੂੰ ਪੁੱਛੋ, ਹਾਲਾਂਕਿ ਮੇਰਾ ਪ੍ਰੋਫੈਸ਼ਨ ਬਹੁਤ ਵਾਰ ਮੈਂ ਗੱਲ ਕਰਦਾ ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ, ਮੇਰਾ ਪ੍ਰੋਫੈਸ਼ਨ ਬਹੁਤ ਚੈਲੇਂਜਿੰਗ ਹੈ, ਕਿਉਂਕਿ ਜਦ ਅਸੀਂ ਕੋਈ ਵੀ ਗੱਲ ਕਰਦੇ ਹਾਂ ਤੇ ਮੇਰੇ ਮੋਮ ਵੀ ਆ ਰੀਸੈਂਟਲੀ ਫਿਰ ਫੋਨ ਹੋਇਆ, ਬਸ ਉਹ ਇਹੀ ਗੱਲ ਕਰਦੇ ਹਮੇਸ਼ਾ ਕਿ ਬੇਟਾ ਬਸ ਕਿਸੇ ਦਾ ਦਿਲ ਨਹੀਂ ਦੁਖਾਣਾ। ਮੈਂ ਇਸ ਵਾਰ ਫਿਰ ਸੁਣ ਲਈ ਗੱਲ, ਹਮੇਸ਼ਾ ਇਹੀ ਕਹਿੰਦੇ ਆ, ਔਰ ਮੇਰਾ ਆਪਣਾ ਵੀ ਲਾਈਫ ਦਾ ਮੰਤਰਾ ਇਹੀ ਆ, ਫਿਲੋਸਫੀ ਇਹੀ ਆ। ਬਟ ਔਰ ਕਈ ਵਾਰ ਇਸੇ ਕਾਰਨ ਮੈਂ ਇਹ ਵੀ ਸੋਚਦਾ ਕਿ ਮੈਂ, ਤੁਸੀਂ ਇਹ ਗੱਲ ਕਹਿਤੀ ਆ ਜਮਰੀਕ ਜੀ, ਮੈਂ ਦਿਲ ਦੀ ਗੱਲ ਸ਼ੇਅਰ ਕਰਾਂ, ਕਈ ਵਾਰ ਇਹ ਵੀ ਸੋਚਦਾ ਕਿ ਇਹ ਖਬਰਾਂ ਜਿਹੜੀਆਂ ਮੈਂ ਕਰਦਾ ਆ, ਜਿਹੜੀ ਮੈਂ ਜਰਨਲਿਜ਼ਮ ਕਰ ਰਿਹਾ ਜਾਂ ਮੀਡੀਆ ਦੇ ਵਿੱਚ ਹੈ, ਸੋ ਥੋੜਾ ਥੋੜਾ ਕਦੇ ਕਦੇ ਇੰਟਰੋਸਪੈਕਸ਼ਨ ਮੈਂ ਕਹਿ ਸਕਦਾ, ਆਈ ਵਾਂਟ ਯੂਜ਼ ਸਮ ਗੁੱਡ ਵਰਡ, ਡਿਊਰਿੰਗ ਮਾਈ ਇੰਟਰੋਸਪੈਕਸ਼ਨ ਮੈਂ ਕਈ ਵਾਰ ਸੋਚਦਾ ਕਿ ਇਹ ਆਪਣੇ ਵੱਲੋਂ ਤਾਂ ਮੈਂ ਮੰਨ ਕੇ ਚੱਲਦਾ ਵੀ ਇਹ ਕਮਿਊਨਿਟੀ ਸਰਵਿਸ ਹੈ, ਬਟ ਹੋ ਸਕਦਾ ਕਿ ਕੋਈ ਐਸੀ ਗੱਲ ਜੋ ਮੈਂ ਕਰਦਾ ਹੋਵਾਂ ਤੇ ਜਿਹੜੀ ਮੈਨੂੰ ਲੱਗਦਾ ਕਿ ਠੀਕ ਹੈ, ਐਂਡ ਆਈ ਸ਼ੁੱਡ ਸਪੀਕ ਅਪ ਮਾਈ ਮਾਇੰਡ, ਕਿਉਂਕਿ ਜਰਨਲਿਜ਼ਮ ਦੇ ਵਿੱਚ ਇਹ ਮੇਰਾ ਧਰਮ ਇਹੀ ਹੈ, ਰਿਲੀਜਨ ਇਹ ਹੈ, ਬਟ ਹੋ ਸਕਦਾ ਜਾਣੇ ਅਣਜਾਣੇ ਦੇ ਵਿੱਚ ਮੈਂ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਦਿੰਦਾ। ਸੋ ਐਂਡ ਆਈ ਐਮ ਸ਼ੋਰ ਆਈ ਕੁਡ ਅਫੈਂਡ ਅ ਫਿਊ ਪੀਪਲ, ਕਿਉਂਕਿ ਜਿਸ ਤਰ੍ਹਾਂ ਮੈਂ ਹੁਣੇ ਕਿਹਾ ਹੀ ਹੈ ਕਿ ਵੀ ਆਲ ਜਸਟ ਵਾਂਟ, ਮੈਨੂੰ ਇੱਦਾਂ ਲੱਗਦਾ ਹੈ ਕਈ ਵਾਰ ਕਿ ਵੀ ਵਾਂਟ ਟੂ ਮੋਸਟ ਲਾਈਕਲੀ ਲਿਸਨ ਟੂ ਆਰ ਆਲਰੇਡੀ ਇਸਟੈਬਲਿਸ਼ਡ ਥੋਟ ਪ੍ਰੋਸੈਸ, ਅਸੀਂ ਪਹਿਲਾਂ ਹੀ ਸੋਚ ਕੇ ਬੈਠੇ ਹੁੰਦੇ ਹਾਂ ਕਿ ਆਹ ਚੀਜ਼ ਸਹੀ ਹੈ ਤੇ ਉਹੀ ਅਸੀਂ ਸੁਣਨਾ ਚਾਹੁੰਦੇ ਹਾਂ। ਸੋ ਬਟ ਔਰ ਜਿਹਦੇ ਕਾਰਨ ਮੈਂ ਸੋਚਦਾ ਵੀ ਰਹਿੰਦਾ ਕਿ ਮੈਂ ਐਸਾ ਕੀ ਕਰਾਂ, ਉਹਦੇ ਲਈ ਫੂਡ ਫੋਰ ਥੋਟ ਕਰਦਾ ਇੱਕ ਸ਼ੋਅ, ਉਹਦੇ ਲਈ ਜਿਹੜਾ ਸਵੇਰੇ ਥੋਟ ਆਫ ਦਾ ਡੇ ਹੁੰਦਾ ਹੈ, ਔਰ ਮੈਂ ਹੋਰ ਜ਼ਿਆਦਾ ਇਹੀ ਸੋਚਦਾ ਰਹਿੰਦਾ ਕਿ ਹੋਰ ਕੀ ਅਸੀਂ ਕਰ ਸਕਦੇ ਹਾਂ। ਬਹੁਤ ਸਾਰੀਆਂ ਜਿਹੜੀਆਂ ਆਰਗਨਾਈਜੇਸ਼ਨਸ ਨੇ ਜਿਨ੍ਹਾਂ ਦੇ ਨਾਲ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਆਰਗਨਾਈਜੇਸ਼ਨ ਦੇ ਨਾਲ ਕੰਮ ਕਰੀਏ, ਔਰ ਕੱਲ ਰਾਤ ਮੈਂ ਇਹ ਵੀ ਸੋਚ ਰਿਹਾ ਸੀਗਾ ਕਿ ਜੇ ਕਮਿਊਨਿਟੀ ਨੂੰ ਅੱਜ ਮੈਂ ਅੱਗੇ ਕੁਝ ਦਿਨਾਂ ਬਾਅਦ ਇਹਨੂੰ ਸੋਚ ਕੇ ਪਲਾਨ ਕਰਕੇ ਬੇਨਤੀ ਕਰਨੀ ਸੀ, ਬਟ ਤੁਸੀਂ ਇਹ ਗੱਲ ਨੂੰ ਅਮਰੀਕ ਜੀ ਕਹਿ ਕੇ ਥੋੜਾ ਟ੍ਰਿਗਰ ਕਰ ਦਿੱਤਾ। ਮੈਂ ਵੀ ਸੋਚਦਾ ਕਿ ਠੀਕ ਹੈ ਸਾਰਾ ਸਿਲਸਿਲਾ ਤੇ ਚੱਲਦਾ ਰਹੇਗਾ, ਬਟ ਜੇ ਕਮਿਊਨਿਟੀ ਸਾਥ ਦੇ, ਪ੍ਰਮਾਤਮਾ ਦੀ ਮਿਹਰਬਾਨੀ ਹੋਏ ਤਾਂ ਅਸੀਂ ਕੋਈ ਨਾ ਕੋਈ ਹੋਰ ਬੜੇ ਪ੍ਰੋਜੈਕਟਸ ਵੀ ਪਿੱਕ ਕਰੀਏ। ਹਾਲਾਂਕਿ ਲਾਸਟ ਵੀਕ ਮੈਂ ਗਿਣਤੀ ਕਰ ਰਿਹਾ ਸੀਗਾ ਕਿ ਅਸੀਂ ਇਸ ਟਾਈਮ ਮੋਟੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ 15 ਤੋਂ 17 ਜਿਹੜੀਆਂ ਵਧੀਆ ਨਾਨ ਪ੍ਰੋਫਿਟ ਆਰਗਨਾਈਜੇਸ਼ਨ ਨੇ ਉਹਨਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਸੋ ਮੈਂ ਸੋਚ ਰਿਹਾ ਸੀ ਇੱਕ ਤੇ ਇਹਨੂੰ ਬੜਾਵਾ ਦਈਏ ਕਿ ਅਸੀਂ ਇਹਨੂੰ ਟਾਰਗੇਟ ਮੈਂ ਲੈ ਕੇ ਚੱਲਾਂ ਕਿ ਅਗਲੇ 2-3 ਸਾਲਾਂ ਚ 15 ਦੀ ਬਜਾਏ ਇਹਨੂੰ 30 ਕਰ ਦਈਏ, ਡਬਲ ਕਰ ਦਈਏ। ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਦਿੰਦਾ ਹੈਗਾ, ਜਿਸ ਤਰ੍ਹਾਂ ਬਿਲਕੁਲ ਰੀਸੈਂਟਲੀ ਸਾਡੇ ਵੀਰ ਜੀ ਆਏ ਸੀਗੇ ਉੱਥੋਂ ਇੰਗਲੈਂਡ ਤੋਂ, ਐਜੂਕੇਟ ਪੰਜਾਬ, ਉਹ ਵੀਰ ਜੀ ਜਿਹੜੇ ਨੇ ਜੀ ਉਹ ਦੁਨੀਆਂ ਭਰ ਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਕਰਦੇ ਨੇ, ਔਰ ਅਸੀਂ ਇੰਟਰਵਿਊ ਕੀਤਾ, ਬਹੁਤ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ, ਬਹੁਤ ਵਧੀਆ ਤੁਹਾਡੇ ਵੱਲੋਂ ਕਾਲਸ ਆਉਂਦੀਆਂ, ਸਪੋਰਟ ਕਰਦੇ, ਔਰ ਐਜੂਕੇਟ ਪੰਜਾਬ ਦੇ ਬਾਰੇ ਅਸੀਂ ਹੋਰ ਜਾਣਕਾਰੀ ਦੇਵਾਂਗੇ। ਉਹਨਾਂ ਦਾ ਮਕਸਦ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਹਰ ਬੱਚਾ, ਪੰਜਾਬ ਤੋਂ ਸ਼ੁਰੂ ਕੀਤਾ, ਔਰ ਫਿਰ ਕਾਲ ਵੀ ਆਈ ਸੀ ਉਸ ਦਿਨ ਟੀਵੀ ਤੇ ਕਾਲ ਵੀ ਆਈ ਸੀ ਕਿ ਸਿਰਫ ਤੁਸੀਂ ਸਿੱਖ ਬੱਚਿਆਂ ਨੂੰ ਪੜ੍ਹਾਉਂਦੇ। ਉਹਨਾਂ ਨੇ ਕਿਹਾ ਨਹੀਂ ਨਹੀਂ ਨਹੀਂ, ਹੈਗਾ ਐਜੂਕੇਟ ਪੰਜਾਬ ਹੈ, ਔਰ ਉਹ ਖੁਦ ਗੁਰਬਾਣੀ ਵੀ, ਉਹ ਖੁਦ ਵੀ ਗੁਰਸਿੱਖ ਆਦਮੀ ਨੇ, ਅੰਮ੍ਰਿਤ ਛਕਿਆ ਉਹਨਾਂ ਨੇ, ਲੇਕਿਨ ਉਹ ਕਹਿੰਦੇ ਆ ਕਿ ਅਸੀਂ ਚਾਹੇ ਕੋਈ ਬੱਚਾ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਸਿੱਖ ਹੈ, ਜਿਹੜਾ ਮਰਜ਼ੀ ਆ ਜਾਏ, ਪੰਜਾਬ ਇਸ ਲਈ ਕਿਉਂਕਿ ਪੰਜਾਬ ਦੀ ਧਰਤੀ ਨਾਲ ਉਹਨਾਂ ਨੂੰ ਪਿਆਰ ਹੈ, ਪੰਜਾਬ ਤੋਂ ਹੈਗੇ ਨੇ, ਔਰ ਬਹੁਤ ਬੜੇ ਬਿਜ਼ਨਸ ਪਰਸਨ ਨੇ ਇੰਗਲੈਂਡ ਤੋਂ ਉਹ, ਤੇ ਇੱਥੇ ਆਏ ਹੋਏ ਸੀਗੇ। ਸੋ ਉਹਨਾਂ ਦੇ ਨਾਲ ਸਾਡੀ ਵੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹਾਂ, ਪਹਿਲਾਂ ਤਾਂ ਐਸੀਆਂ ਸ਼ਖਸੀਅਤਾਂ ਦੇ ਜਿਹੜੇ ਇੰਨਾ ਵਧੀਆ ਕੰਮ ਕਰਦੇ ਨੇ, ਫਿਰ ਸ਼ਮਸ਼ੇਰ ਸਿੰਘ ਜੀ ਆਪਣੇ ਹੈਗੇ ਨੇ, ਉਹ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ, ਮੈਂ ਜਦ ਵੀ ਉਹਨਾਂ ਨੂੰ ਦੇਖਦਾ ਬਸ ਇਹ ਸ਼ਖਸੀਅਤਾਂ ਉਹਨੇ ਜਿਹਨਾਂ ਤੋਂ ਮੈਂ ਬਹੁਤ ਇੰਪ੍ਰੈਸ ਹੁੰਦਾ, ਫਿਰ ਮੇਰਾ ਦਿਲ ਕਰਦਾ ਕਿ ਇਹਨਾਂ ਦੇ ਨਾਲ ਹੋਰ ਅਸੀਂ ਜੁੜੀਏ। ਇੱਥੇ ਸਾਡੇ ਕੈਨੇਡਾ ਦੀ ਮੈਂ ਗੱਲ ਕਰਾਂ, ਮੈਂ ਜਦੋਂ ਧਰਮਪਾਲ ਸੰਧੂ ਸਾਹਿਬ ਨੂੰ ਦੇਖਦਾ, ਅਸੀਂ ਉਹਨਾਂ ਦੀ ਵੈਲਿਊ ਨਹੀਂ ਕਰਦੇ ਹਾਂ ਧਰਮਪਾਲ ਸੰਧੂ ਸਾਹਿਬ ਦੀ, ਕਿ ਕਿੰਨਾ ਉਹ ਕਮਿਊਨਿਟੀ ਲਈ ਕੰਮ ਕਰ ਰਹੇ ਨੇ, ਆਪਣਾ ਟਾਈਮ ਲਗਾਉਣਾ, ਐਫਰਟ ਲਗਾਉਣਾ, ਔਰ ਉਹਨਾਂ ਦੇ ਨਾਲ ਹੋਰ ਵੀ ਜਿਹੜੀ ਸਾਰੀ ਟੀਮ ਹੈ ਜਿਹੜੀ ਜੁੜੀ ਹੋਈ ਹੈ। ਸੋ ਐਸੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ। ਸਹਾਇਤਾ ਫਾਊਂਡੇਸ਼ਨ ਸਾਡੇ ਇੱਥੇ ਰਨ ਹੁੰਦੀ ਹੈਗੀ ਹੈ, ਉਹ ਆਪਣਾ ਬਹੁਤ ਵਧੀਆ ਕੰਮ ਕਰਦੇ ਨੇ, ਔਰ ਜਦੋਂ ਸ਼ਮਸ਼ੇਰ ਸਿੰਘ ਜੀ ਇੰਡੀਆ ਤੋਂ ਆਉਂਦੇ ਨੇ ਤੇ ਸਹਾਇਤਾ ਫਾਊਂਡੇਸ਼ਨ ਵਾਲੇ ਉਹ ਲੈ ਕੇ ਆਉਂਦੇ ਨੇ ਸਾਡੇ ਉੱਥੇ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਹੈ, ਉਹ ਇੱਥੇ ਬੜਾ ਵਧੀਆ ਕੰਮ ਕਰ ਰਹੀ ਹੈਗੀ ਹੈ। ਸਾਈਤਾਮ ਫੂਡ ਬੈਂਕ ਵਾਲੇ ਉਹ ਬੜਾ ਵਧੀਆ ਕੰਮ ਕਰ ਰਹੇ ਨੇ। ਅਸੀਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ, ਸੇਵਾ ਫੂਡ ਬੈਂਕ, ਉਹ ਬੜਾ ਵਧੀਆ ਕੰਮ ਕਰ ਰਹੀ ਹੈ, ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜੋ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਸੋ ਅਸੀਂ, ਮੈਂ ਨੋਟਸ ਜੇ ਬਣਾ ਰਿਹਾ ਸੀ ਕਿ ਕਿਹਨਾਂ ਕਿਹਨਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਐਂਡ ਆਈ ਥਿੰਕ ਐਜ਼ ਅ ਮੀਡੀਆ ਅੱਗੇ ਚੱਲ ਕੇ ਮੇਰੀ ਜ਼ਾਤੀ ਤੌਰ ਤੇ ਕੋਸ਼ਿਸ਼ ਹੋਏਗੀ ਕਿ ਟੀਮ ਦੇ ਨਾਲ ਵੀ ਅਸੀਂ ਗੱਲ ਕਰੀਏ, ਔਰ ਮੈਂ ਪਰਸਨਲੀ ਵੀ ਹੋਰ ਜ਼ਿਆਦਾ ਇਹਦੇ ਚ ਅਸੀਂ ਅਟੈਚ ਹੋਵਾਂਗੇ। ਸਾਡੇ ਆਪਣੇ ਵੱਲੋਂ ਵਾਈ ਮੀਡੀਆ ਵੱਲੋਂ ਜਿਹੜਾ ਇੱਕ ਇਨੀਸ਼ੀਏਟਿਵ, ਅਸੀਂ ਵੈਸੇ ਤੇ ਕਾਫੀ ਸਾਰੇ ਆ, ਕੈਨੇਡਾ ਫਸਟ ਵੀ ਅਸੀਂ ਲਾਂਚ ਕੀਤਾ ਵੀ ਕੈਨੇਡਾ ਦੀ ਪਹਿਲਾਂ ਗੱਲ ਕਰੀਏ, ਲੇਕਿਨ ਯੈਸ ਵੀ ਸਪੋਰਟ ਜੋ ਕੋਵਿਡ ਦੇ ਦਰਮਿਆਨ ਲਾਂਚ ਹੋਇਆ ਸੀ, ਇਹਨੂੰ ਹੋਰ ਅਸੀਂ ਅੱਗੇ ਕਿੱਦਾਂ ਲਿਜਾ ਸਕਦੇ ਹਾਂ। ਯੈਸ ਵੀ ਸਪੋਰਟ ਦਾ ਮੇਨ ਮਕਸਦ ਸਾਡਾ, ਜੇ ਅਸੀਂ ਗੱਲ ਕਰੀਏ ਇਹਨੂੰ, ਅਸੀਂ ਹੋਰ ਮੈਂ ਟਾਈਮ ਲੈਣਾ ਚਾਹੁੰਦਾ ਸੀ ਇਹਨੂੰ ਡਿਫਾਈਨ ਕਰੀਏ, ਬਟ ਉਹਦਾ ਇੱਕ ਬੁਨਿਆਦੀ ਜਿਹੜਾ ਥੀਮ ਹੈ ਉਹ ਇਹੀ ਹੈ ਕਿ ਦੁਨੀਆ ਦੇ ਵਿੱਚ ਹਰ ਇਨਸਾਨ ਨੂੰ ਦੋ ਵਕਤ ਦੀ ਰੋਟੀ ਜ਼ਰੂਰ ਮਿਲੇ, ਹਰ ਇਨਸਾਨ ਨੂੰ। 8 ਬਿਲੀਅਨ ਲੋਕ ਨੇ, ਬਾਕੀ ਚੀਜ਼ਾਂ ਬਾਅਦ ਦੇ ਵਿੱਚ, ਤੁਸੀਂ ਸੀਰੀਆ ਚੋਂ, ਤੁਸੀਂ ਇਰਾਕ ਦੇ ਵਿੱਚੋਂ, ਕਿਤੇ ਵੀ ਹੋ। ਸੋ ਇਫ ਯੂ ਵੁੱਡ ਆਸਕ ਮੀ ਕਿ ਮੇਰੀ ਲਾਈਫ ਦਾ ਕੀ ਬੜਾ ਮਿਸ਼ਨ ਹੈ ਜੋ ਮੈਂ ਕਰਨਾ ਚਾਹੁੰਦਾ, ਮਤਲਬ ਐਟਲੀਸਟ ਟਰਾਈ ਕਰੀਏ, ਜਿੰਨਾ ਹੋ ਗਿਆ ਠੀਕ ਹੈ, ਸਾਡੇ ਪਲੈਨਟ ਤੇ ਜਾਣ ਤੋਂ ਬਾਅਦ ਵੀ ਫਿਰ ਇਹ ਚੱਲਦਾ ਰਹੇ। ਕਿਉਂਕਿ ਜਿਹੜਾ ਐਜੂਕੇਟ ਪੰਜਾਬ ਵਾਲੇ ਵੀਰ ਜੀ ਨੇ ਨਾ, ਉਹਨਾਂ ਨੇ ਬਹੁਤ ਵਧੀਆ ਇੱਕ ਨੈਟਵਰਕ ਬਣਾ ਦਿੱਤਾ। ਦੱਸ ਰਹੇ ਸੀ ਉਸ ਦਿਨ ਟੀਵੀ ਤੇ ਕਿ 260 ਬੰਦੇ ਹੁਣ ਉਹਨਾਂ ਦੇ ਨਾਲ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਚ ਕੰਮ ਕਰਦੇ ਨੇ, 260 ਬੰਦੇ। ਸੋ ਮੈਂ ਵੀ ਉਹੀ ਸੋਚਦਾ ਕਿ ਅਸੀਂ ਯੈਸ ਵੀ ਸਪੋਰਟ ਇੱਕ ਐਸਾ ਨੈਟਵਰਕ ਖੜਾ ਕਰੀਏ ਕਿ ਜਿਹੜਾ ਦੁਨੀਆ ਭਰ ਦੇ ਵਿੱਚ, ਚਾਹੇ ਕੱਲ ਨੂੰ ਅਸੀਂ ਇਸ ਪਲੈਨਟ ਤੋਂ ਚਲੇ ਜਾਈਏ, ਚਾਹੇ ਕਿ ਸਭ ਨੇ ਜਾਣਾ ਇਸ ਪਲੈਨਟ ਤੋਂ, ਤੇ ਉਹ ਚੱਲਦਾ ਰਹੇ। ਵੀ ਸਭ ਤੋਂ ਪਹਿਲਾਂ ਮਕਸਦ ਹੋਵੇ ਵੀ ਹਰ ਇਨਸਾਨ ਨੂੰ ਦੋ ਵਕਤ ਦਾ ਖਾਣਾ ਜ਼ਰੂਰ ਮਿਲੇ। ਫਿਰ ਅੱਗੇ ਕੱਪੜਿਆਂ ਦੀ ਗੱਲ ਵੀ ਨਾਲ, ਕੰਬਲ, ਸਰਦੀਆਂ ਦੇ ਵਿੱਚ ਕਿੰਨੇ ਲੋਕ, ਅੱਜ ਸਰਦੀ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ, ਕਿੰਨੇ ਲੋਕ ਗਰਮੀ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਇੰਡੀਆ ਪਾਕਿਸਤਾਨ ਤੁਸੀਂ ਦੇਖੋ। ਸੋ ਕੀ ਅਸੀਂ ਉਹਨਾਂ ਵਾਸਤੇ ਕੁਝ ਕਰ ਸਕਦੇ ਹਾਂ? ਸੋ ਮੈਨੂੰ ਤੁਹਾਡੇ ਸਾਰਿਆਂ ਦੀ ਇਹਦੇ ਵਾਸਤੇ ਸਪੋਰਟ ਦੀ ਜ਼ਰੂਰਤ ਹੋਏਗੀ। ਔਰ ਕਈ ਵਾਰ ਮੈਂ ਸੋਚਦਾ ਕਿ ਇੱਕ ਬਹੁਤ ਬੜਾ ਟਾਸਕ ਵੀ ਹੈ, ਪਰ ਮੈਂ ਖੁਦ ਹੀ ਫਿਰ ਆਪਣੇ ਆਪ ਨੂੰ, ਜੋ ਅੱਜ ਸਵੇਰ ਦਾ ਵੀ ਥਾਟ ਆਫ ਦਾ ਡੇ ਅਸੀਂ ਦਿੱਤਾ, ਕਿ ਹੋਪ ਤੋਂ ਬੜੀ ਕੋਈ ਚੀਜ਼ ਨਹੀਂ ਹੈ, ਔਰ ਕਿਸੇ ਨੂੰ ਤੋਂ ਆਈ ਐਮ ਵੈਰੀ ਹੋਪਫੁਲ ਕਿ ਇਹ ਪੋਸੀਬਲ ਹੋਏਗਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਤੁਸੀਂ ਬ੍ਰੇਕ ਲੈ ਲਓ। ਅਮਰੀਕ ਜੀ, ਥੈਂਕ ਯੂ, ਤੁਸੀਂ ਇਹ ਥਾਟ ਜਿਹੜਾ ਟ੍ਰਿਗਰ ਕੀਤਾ, ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਛੋਟੀ ਜਿਹੀ ਬ੍ਰੇਕ ਲੈ ਲਈਏ, ਮੈਂ ਇਹੀ ਰਿਕੁਐਸਟ ਕਰਾਂਗਾ ਕਿ ਦੋ ਚੀਜ਼ਾਂ, ਚਲੋ ਮੇਨ ਤਿੰਨ ਚੀਜ਼ਾਂ ਨਹੀਂ ਵੀ, ਇੱਕ ਜਿਹੜੀ ਮੈਂ ਹੁਣੇ ਗੱਲ ਕਰਕੇ ਹਟਾਇਆ ਤੇ ਜ਼ਰੂਰ ਗੌਰ ਕਰੀਏ ਅਸੀਂ ਸਾਰੇ, ਕਿ ਹਾਊ ਵੀ ਕੈਨ ਸਰਵ, ਹਾਊ ਵੀ ਕੈਨ ਸ਼ੇਅਰ। ਸੋ ਆਪਣੇ ਤੇ ਸਿਖਾਇਆ ਗਿਆ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਸੋ ਸ਼ੇਅਰਿੰਗ ਜਿਹੜੀ ਆ ਉਹ ਹਰੇਕ ਧਰਮ ਦੇ ਵਿੱਚ ਹੈ, ਇਸਲਾਮ ਚ ਵੀ ਹੈ, ਕ੍ਰਿਸਚੈਨਿਟੀ ਚ ਵੀ ਹੈ, ਹਰੇਕ ਧਰਮ ਸਾਰੀਆਂ ਹੀ ਚੰਗੀਆਂ ਚੀਜ਼ਾਂ ਦੱਸਦੇ ਨੇ। ਸੋ ਸ਼ੇਅਰਿੰਗ ਬਾਰੇ ਅਸੀਂ ਸੋਚੀਏ ਕਿ ਸਾਨੂੰ, ਮੈਂ ਜਦੋਂ ਵੀ, ਔਰ ਕੱਲ ਮੈਂ ਕਨਫੈਸ ਕਰਦਾ ਜੀ, ਔਨ ਦੀ ਅਰ ਇੱਕ ਚੀਜ਼ ਕਨਫੈਸ ਕਰ ਦਿੰਦਾ ਕਿ ਲੋਕਾਂ ਨੂੰ ਮੈਂ ਸ਼ਿਕਸ਼ਾ ਦਿੰਦਾ ਗ੍ਰੈਟੀਟਿਊਡ ਦੀ। ਆਪ ਵੀ ਕਈ ਲੋਕ ਮੈਨੂੰ ਕਹਿੰਦੇ ਆ ਕਿ ਤੁਸੀਂ ਗ੍ਰੈਟੀਟਿਊਡ, ਯੁਧਵੀਰ ਜੀ, ਬੜਾ ਫੋਕਸ ਕਰਦੇ ਹੋ, ਤੇ ਇੱਕ ਨੇ ਮੈਨੂੰ ਬਹੁਤ ਵਧੀਆ ਕਿਸੇ ਨੇ ਕੰਪਲੀਮੈਂਟ ਦਿੱਤਾ ਸੀ ਕਿ ਗ੍ਰੈਟੀਟਿਊਡ ਦੀ ਤਾਂ ਤੁਸੀਂ ਮਾਸਟਰ ਕਲਾਸ ਹੀ ਦੇ ਦਿੰਦੇ ਹੋ। ਲੇਕਿਨ ਮੈਂ ਕਨਫੈਸ ਕਰਦਾ ਆਨ ਦੀ ਅਰ, ਅਸੀਂ ਇਨਸਾਨ ਰੋਜ਼ ਗਲਤੀਆਂ ਕਰਦੇ ਹਾਂ। ਕੱਲ ਮੈਂ ਆਪਣੇ ਵਾਈਫ ਨਾਲ ਜ਼ਿਕਰ ਕਰ ਰਿਹਾ ਸੀ, ਮੈਂ ਕਿਹਾ ਇੱਕ ਨਵੀਂ ਹੈਬਿਟ ਬਣਾਈਏ ਕਿ ਜਦੋਂ ਵੀ ਅਸੀਂ ਖਾਣਾ ਖਾਈਏ, ਮੇਰੇ ਬੜੇ ਅਜ਼ੀਜ਼ ਨੇ, ਮੇਰੇ ਬੜੇ ਭਰਾ ਨੇ, ਮੈਂ ਨਾਮ ਲੈ ਦੇਣਾ ਜੇਕ ਧੀਰ, ਸੋ ਔਰ ਉਹਨਾਂ ਦੀ ਵਾਈਫ ਜਿਹੜੇ ਨੇ ਭਾਬੀ ਜੀ ਸਾਡੇ, ਗੀਤਾ ਧੀਰ ਜੀ, ਜਦੋਂ ਵੀ ਅਸੀਂ ਉਹਨਾਂ ਨਾਲ ਖਾਣਾ ਖਾਣ ਬੈਠਦੇ ਹਾਂ, ਉਹ ਪਹਿਲਾਂ 10 ਸੈਕਿੰਡ ਦੋਨੋਂ ਜਣੇ ਪ੍ਰੇ ਕਰਨਗੇ, ਤੇ ਉਹਨਾਂ ਦੇ ਨਾਲ ਦੇ ਅਸੀਂ ਵੀ ਕਰ ਲੈਂਦੇ ਹਾਂ ਪ੍ਰੇ, ਅਸੀਂ ਵੀ ਸ਼ੁਕਰ ਕਰ ਦਿੰਦੇ ਹਾਂ। ਲੇਕਿਨ ਮੈਂ ਕਿਹਾ, ਕੱਲ ਮੈਂ ਵਾਈਫ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਅਸੀਂ ਵੀ ਇਹ ਪੱਕੀ ਹੈਬਿਟ ਬਣਾ ਲਈਏ ਕਿ ਜਦੋਂ ਵੀ ਸਵੇਰੇ ਦੁਪਹਿਰੇ ਸ਼ਾਮ ਖਾਣਾ ਖਾਣਾ ਹੈ ਨਾ, ਅਸੀਂ ਪਹਿਲਾਂ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰੀਏ, ਕਿਉਂਕਿ ਇਹ ਕਿਸੇ ਨੇ ਲਿਖ ਕੇ ਥੋੜੀ ਦਿੱਤਾ ਪ੍ਰਮਾਤਮਾ ਨੇ ਕਿ ਜੀ ਇਹ ਖਾਣਾ ਮਿਲਣਾ ਹੀ ਮਿਲਣਾ ਤੁਹਾਨੂੰ। ਔਰ ਫਿਰ ਕੋਸ਼ਿਸ਼ ਇਹ ਕਰੀਏ ਕਿ ਯੈਸ ਵੀ ਸਪੋਰਟ ਦੇ ਤਹਿਤ ਜਿਹੜਾ ਖਾਣਾ ਹੈ ਉਹ ਜ਼ਰੂਰ ਸਭ ਨੂੰ ਦੋ ਵਕਤ ਦਾ ਮਿਲੇ, ਤੇ ਉਹਦੇ ਲਈ ਮੈਂ ਕੀ ਕੰਟਰੀਬਿਊਸ਼ਨ ਕਰਾਂ ਉਹ ਅਸੀਂ ਕਰੀਏ। ਸੋ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸਤਵੰਤ ਸਿੰਘ ਜੀ, ਤੁਸੀਂ ਆਉਂਦੇ ਹੋ ਨੈਕਸਟ ਕਾਲ ਜੀ।
ਹਾਂਜੀ ਜੋਤਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਵਧੀਆ ਕੀਤਾ ਤੁਸੀਂ ਅੱਜ ਟੋਪਿਕ ਥੋੜਾ ਜਿਹਾ ਹਟ ਕੇ ਰੱਖਿਆ, ਇਹ ਜਿਹੜੇ ਸਿਆਸਤਾਂ ਵਿੱਚ ਚੱਲਦੀਆਂ ਰਹਿਣੀਆਂ, ਚਾਹੇ ਉਹ ਇੰਡੀਆ ਹੋਵੇ ਤੇ ਚਾਹੇ ਕੈਨੇਡਾ ਤੇ ਚਾਹੇ ਕੋਈ ਹੋਰ ਮੁਲਕ ਦਾ ਕੰਟਰੀ ਆ, ਉਹ ਤੁਸੀਂ ਇਹ ਬੜੇ ਛੋਟੇ ਹੁੰਦਿਆਂ ਜਦੋਂ ਕਿਸੇ ਮਹਾਂਪੁਰਖਾਂ ਤੋਂ ਧਾਰਨਾ ਸੁਣਦੇ ਹੁੰਦੇ ਸੀਗੇ ਤਾਂ ਮੈਨੂੰ ਹਲੇ ਵੀ ਬੜਾ ਮੈਂ ਗੁਣਗੁਣਾਉਂਦਾ ਰਹਿੰਦਾ ਕਿ ਬੰਦਿਆ ਦਿਲ ਨਾ ਦਿਖਾਵੀ ਕਿਸੇ ਬੰਦੇ ਦਾ, ਬੰਦਿਆਂ ਵਿਚ ਰੱਬ ਵੱਸਦਾ। ਉਹ ਹਲੇ ਵੀ ਇਹ ਚੀਜ਼ ਬੜੀ ਚੀਜ਼ ਉਹ ਮੈਂ ਗੁਣਗੁਣਾਉਂਦਾ ਰਹਿੰਦਾ। ਤੇ ਬਾਕੀ ਤੁਸੀਂ ਆਹ ਜਿਹੜਾ ਕਿਹਾ ਵੀ ਦੋ ਵਕਤ ਦੀ ਰੋਟੀ ਔਰ ਐਜੂਕੇਸ਼ਨ, ਹਰ ਇੱਕ ਬੱਚੇ ਦਾ ਇਹ ਬੁਨਿਆਦੀ ਇਹ ਹੋਣੀ ਚਾਹੀਦੀ ਆ ਕਿ ਸਾਨੂੰ ਉਹਨਾਂ ਨੂੰ ਇਹ ਕਰਨ ਦੀ ਕਿ ਦੋ ਵਕਤ ਦੀ ਰੋਟੀ ਰੋਟੀ ਤੇ ਐਜੂਕੇਸ਼ਨ, ਉਹ ਚਾਹੇ ਬੱਚਾ ਇੰਡੀਆ ਦਾ ਹੋਵੇ, ਚਾਹੇ ਉਹ ਮਿਡਲ ਈਸਟ ਦਾ ਹੋਵੇ, ਚਾਹੇ ਉਹ ਕਿਸੇ ਕੰਟਰੀ ਦਾ ਕਿਤੇ ਵੀ ਜਿੱਥੇ ਵੀ ਸੰਪਰਕ ਦੇ ਵਿਚ ਹੈ, ਤਾਂ ਉਹ ਇਹ ਪ੍ਰਾਇਓਰਟੀ ਹੋਣੀ ਚਾਹੀਦੀ ਸਾਡੇ ਇਸ ਪਲੈਨਟ ਦੇ ਜਿਹੜੇ ਕੰਟਰੀਆਂ ਨੇ ਜਿਨ੍ਹਾਂ ਦੇ ਵਿਚ ਚਲੋ ਬੜੀ ਵਧੀਆ ਇੱਥੇ ਰੋਟੀ ਪਾਣੀ ਚੱਲ ਰਿਹਾ, 25-26 ਸਾਲ ਤੋਂ ਰਹਿ ਰਹੇ ਆ। ਤੇ ਉਹ ਆਪ ਜੀ ਨੇ ਨਾਂ ਲਿੱਤਾ, ਕੁਛ ਜਿਹੜੇ ਸੱਜਣ ਕਰ ਰਹੇ ਕੰਮ ਬਹੁਤ ਉਹਨਾਂ ਦੀ ਸ਼ਲਾਘਾ ਆ। ਮਹਾਰਾਜ ਉਹਨਾਂ ਚੜ੍ਹਦੀ ਕਲਾ ਬਖਸ਼ੇ ਤੋਂ ਹੋਰ ਵੀ ਉੱਤਮ ਬਖਸ਼ੇ, ਔਰ ਤੁਸੀਂ ਵੀ ਇਹਦੇ ਵਿਚ ਸੋਚਦੇ ਹੋ ਵੀ ਇਹ ਚੀਜ਼ ਹੋਰ ਐਫਰਟ ਵਧਾਇਆ ਜਾਵੇ, ਬਹੁਤ ਚੰਗੀ ਗੱਲ ਆ। ਕਿਉਂਕਿ ਪਲੈਨਟ ਤੇ ਜਾਣਾ, ਕੋਈ ਨੀ ਰਹਿ ਸਕਦਾ ਇੱਥੇ, ਨਾ ਕੋਈ ਰਾਜਾ ਨਾ ਕੋਈ ਰਾਣਾ, ਸਭ ਕੋਈ ਆਈ ਵਾਰੀ ਆ, ਤੇ ਵਾਰੀ ਆ ਜਾਣੀ ਸਾਰਿਆਂ ਦੀ। ਤੇ ਇਸ ਕਰਕੇ ਤਾਂ ਇਹ ਚੀਜ਼ ਨੂੰ ਬਹੁਤ ਚੰਗੀ ਗੱਲ ਹੈ ਜੇ ਤੁਸੀਂ ਇਹ ਉਹਨੂੰ ਹੋਰ ਵਧਾਉਣਾ ਚਾਹੁੰਦੇ ਆ। ਤਾਂ ਬਾਕੀ ਇੱਕ ਮੇਰੀ ਬਹੁਤ ਚਿਰਾਂ ਤੋਂ ਤਮੰਨਾ ਹੈ ਕਿ ਆਪਣੇ ਕਿਸੇ ਵੀ ਵੀਰ ਨੂੰ ਪੁੱਛ ਕੇ ਦੇਖਿਓ ਵੀ ਜਿਹੜਾ ਫਾਰਸੀ ਦਾ ਇੱਥੇ ਕੋਈ ਸਿਖਾ ਸਕਦਾ ਹੋਵੇ, ਕਿਉਂਕਿ ਮੈਂ ਇੰਡੀਆ ਤੋਂ ਨਹੀਂ ਸੀ ਮਿਲਦੇ ਸਾਡੇ ਪਾਕਿਸਤਾਨੀ ਜਾਂ ਸਾਡੇ ਅਫਗਾਨੀ ਭਾਈ ਜਾਂ ਹੋਰ ਵੀ, ਉਹ ਫਾਰਸੀ ਦੇ ਵਿਚ ਜਿਹੜਾ, ਕਿਉਂਕਿ ਸਾਡੀ ਬਹੁਤ ਜ਼ਿਆਦਾ ਕੁਰਬਾਨੀ ਜਿਹੜੀ ਜਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਤਾਂ ਬਾਹਲੀ ਜ਼ਿਆਦਾ ਬਾਣੀ ਉਹ ਫਾਰਸੀ ਯੂਜ਼ ਕੀਤੀ ਆ। ਤੇ ਅਨਫੋਰਚੁਨੇਟਲੀ ਵੀ ਸਾਡੇ ਪੰਜਾਬ ਦੇ ਵਿਚ ਮੈਂ ਅੱਜ ਤੱਕ ਵੀ ਉਥੇ ਕਦੀ ਕੋਈ ਫਾਰਸੀ ਦਾ ਕੋਈ ਟੀਚਰ ਹੀ ਨਹੀਂ ਸਿੱਖਿਆ, ਨਾ ਹੀ ਨਹੀਂ ਸੁਣਿਆ। ਤੇ ਜੇ ਕਿਸੇ ਵੀ ਤੁਹਾਡੇ ਇਹ ਕਾਲ ਤੇ ਕੋਈ ਵੀ ਤੁਹਾਡਾ ਇਹ ਕੋਈ ਸਰੋਤਾ ਜਿਹੜਾ ਫਾਰਸੀ ਦਾ ਮਹਾਰਤ ਰੱਖਦਾ ਹੋਵੇ ਤੇ ਉਹਦੇ ਨਾਲ ਸੰਪਰਕ ਕਰਕੇ ਫਾਰਸੀ ਲਰਨ ਕਰਨ ਵਾਸਤੇ ਜਾਂ ਸਾਡੇ ਸਕੂਲਾਂ ਕਾਲਜ ਆਪਣੇ ਵਾਹਿਗੁਰੂ ਗੁਰਦੁਆਰਾ ਸਾਹਿਬਾਂ ਦੇ ਵਿਚ ਚਾਹੀਦੀ ਹੈ। ਮੈਂ ਕਈ ਵਾਰੀ ਇਹ ਚੀਜ਼ ਸੋਚਦਾ ਹੁੰਦਾ ਵੀ ਸਾਡੀਆਂ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ, ਬਹੁਤ ਚੰਗੀ ਗੱਲ ਆ। ਬਾਕੀ ਲੈਂਗੁਏਜ ਦੀਆਂ ਕੁਛ ਵੀ ਲਾ ਸਕਦੇ ਹੋ ਜਿਨ੍ਹਾਂ ਨੂੰ ਜਿਹੜੀ ਜਿਹੜੀ ਹੈਗੀ ਮਾਤਰ ਭਾਸ਼ਾ, ਪਰ ਫਾਰਸੀ ਦੇ ਵਿਚ ਵੀ ਜੇ ਕੋਈ ਗੁਰੂ ਘਰਾਂ ਦੀਆਂ ਇਹ ਐਫਰਟ ਕਰਨ ਕਮੇਟੀਆਂ ਤੇ ਵੀ ਇਹ ਕੋਈ ਨਾ ਕੋਈ ਟੀਚਰ ਰੱਖਣ ਜਾਂ ਕੋਈ ਨਾ ਕੋਈ ਉਹਦਾ ਪੇ ਕਰਕੇ ਵੀ, ਤੇ ਇਹਦੇ ਬਾਰੇ ਜ਼ਰੂਰ ਆਪਣੇ ਸਰੋਤਿਆਂ ਦੇ ਅੱਗੇ ਇਹ ਬੇਨਤੀ ਮੇਰੇ ਵੱਲੋਂ ਰੱਖਿਓ ਵੀ ਜੇ ਕੋਈ ਫਾਰਸੀ ਦਾ ਕੋਈ ਟੀਚਰ ਹੋਵੇ ਉਹਦੇ ਨਾਲ ਸੰਪਰਕ ਕੀਤਾ ਜਾ ਸਕਦਾ। ਧੰਨਵਾਦ ਤੁਹਾਡਾ ਬਹੁਤ ਬਹੁਤ ਸਮਾਂ ਦੇਣ ਦਾ ਜੀ, ਚੜ੍ਹਦੀ ਕਲਾ ਬਖਸ਼ ਮਾਰੇ ਤੁਹਾਨੂੰ।
ਸਤਵੰਤ ਸਿੰਘ ਜੀ, ਥੈਂਕ ਯੂ ਪਹਿਲਾਂ ਤੇ ਫਾਰ ਆਲ ਦਾ ਕਾਇੰਡ ਵਰਡਸ। ਬਾਕੀ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਹੀ ਚੁੱਕਾ ਹੈਗਾ, ਕੁਇਕਲੀ ਕਿਉਂਕਿ ਰਿਕਾਰਡਡ ਬ੍ਰੇਕ ਲਵਾਂਗੇ। ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਵੇਟ ਕਰ ਲੈਣਾ, ਸਭ ਕਾਲਸ ਅਸੀਂ ਲਵਾਂਗੇ। ਔਰ ਹੁਣੇ ਅੱਗੇ ਚੱਲ ਕੇ ਅਸੀਂ ਜਿਹੜੀ ਸਾਡੀ ਕਮਲ ਪਾਟੀਆ ਜੀ ਨਾਲ ਗੱਲ ਕਰਨੀ ਹੈ, ਮੋਰਗੇਜ ਦੇ ਬਾਰੇ ਗੱਲ ਕਰਨਗੇ। ਉਸ ਤੋਂ ਬਾਅਦ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ ਔਰ ਪੰਕਜ ਮੋਗਾ ਜੀ ਨਾਲ ਵੀ ਅਸੀਂ ਜੁੜਨਾ। ਸੋ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਸਤਵੰਤ ਸਿੰਘ ਜੀ, ਮੈਂ ਖੁਦ ਬਹੁਤ ਬਾਰੇ ਸੋਚਦਾ ਹੈ ਕਿ ਬਾਕੀ ਸਾਰੀਆਂ ਚੀਜ਼ਾਂ ਤੇ ਚਲਦੀਆਂ ਰਹਿਣੀਆਂ, ਪੋਲੀਟਿਕਸ ਹੈ ਜਾਂ ਹੋਰ ਕੋਈ ਕਵਰੇਜ ਹੈ, ਇਹ ਜਿੱਦਾਂ ਤੁਹਾਡਾ ਸਾਰਿਆਂ ਦਾ ਹੁਕਮ ਹੁੰਦਾ। ਮੈਨੂੰ ਕੋਈ ਮੈਨੂੰ ਪੋਲੀਟਿਕਸ ਤੇ ਸਵਾਲ ਪੁੱਛਦਾ ਹੈ, ਕੋਈ ਫਾਈਨੈਂਸ ਤੇ, ਕੋਈ ਇਕਾਨਮੀ ਤੇ, ਕੋਈ ਸਪੋਰਟਸ ਜਗਤ ਦਾ ਪੁੱਛ ਲੈਂਦਾ, ਤੇ ਮੇਰਾ ਫਰਜ਼ ਹੈ, ਮੈਂ ਸਰਵ ਕਰਦਾ ਹਾਂ ਤੇ ਫਿਰ ਮੈਂ ਜੋ ਤੁਸੀਂ ਹੁਕਮ ਕਰਦੇ ਹੋ ਮੈਂ ਸ਼ੇਅਰ ਕਰ ਦਿੰਦਾ। ਬਟ ਜੇ ਦਿਲ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਜਿਹੜੀ ਕਮਿਊਨਿਟੀ ਨੇ ਦਾਲ ਫੁਲਕਾ ਖਾਣ ਜੋਗਾ ਕੀਤਾ, ਸੋ ਇਫ ਆਈ ਥਿੰਕ ਵਟ ਸ਼ੁਡ ਆਈ ਬੀ ਸਰਵਿੰਗ, ਹਾਊ ਸ਼ੁਡ ਆਈ ਬੀ ਗਿਵਿੰਗ ਇਟ ਬੈਕ, ਤੇ ਉਹਦੇ ਵਿਚ ਮੈਂ ਫਿਰ ਦੁਬਾਰਾ ਕਹਾਂਗਾ ਕਿ ਮਤਲਬ ਕਿ ਮੈਂ ਬਹੁਤ ਫਿਰ ਜਜ਼ਬਾਤੀ ਹੋ ਜਾਣਾ ਜਦ ਉਹਨਾਂ ਲੋਕਾਂ ਨੂੰ ਮਿਲਦਾ ਹੈ, ਦੇਖਦਾ ਹੈ। ਮੈਂ ਨਾਮ ਵੀ ਕਈਆਂ ਦੇ ਲੈ ਹੀ ਦਿੱਤੇ ਆ, ਜਿਸ ਤਰ੍ਹਾਂ ਇਨ ਦਾ ਇੰਟਰਸਟ ਆਫ ਟਾਈਮ ਬੜੇ ਸਾਰੇ ਨਾਮ ਲੈ ਸਕਦਾ, ਤੇ ਸ਼ਮਸ਼ੇਰ ਸਿੰਘ, ਮਤਲਬ ਕਮਾਲ ਹੈ। ਮੈਂ ਉਹਨਾਂ ਦੀ ਜਦੋਂ ਗੱਲਾਂ ਸੁਣਦਾ, ਮੈਂ ਧੰਨਵਾਦ ਕਰਨਾ ਚਾਹੁੰਦਾ ਸਹਾਇਤਾ ਫਾਊਂਡੇਸ਼ਨ ਦੇ ਸਾਰੇ ਮੈਂਬਰਸ ਦਾ ਵੀ, ਔਰ ਜਦੋਂ ਸ਼ਮਸ਼ੇਰ ਸਿੰਘ ਜੀ ਨੇ ਉਹਨਾਂ ਦੇ ਨਾਲ ਮੈਨੂੰ ਪਹਿਲੀ ਵਾਰ ਵੀ ਉਹਨਾਂ ਨੇ ਇੰਟਰੋਡਿਊਸ ਕਰਾਇਆ ਸੀ। ਸੋ ਇੰਡੀਆ ਦੇ ਵਿੱਚ ਉਹ ਜੋ ਕੰਮ ਕਰਦੇ ਨੇ ਸ਼ਮਸ਼ੇਰ ਸਿੰਘ ਜੀ, ਫਿਰ ਐਜੂਕੇਟ ਪੰਜਾਬ ਵਾਲੇ, ਉਹ ਕਿਆ ਕਮਾਲ ਦਾ ਕੰਮ ਕਰਦੇ ਨੇ। ਸੋ ਮੈਂ ਇਹੀ ਬਸ ਗੱਲ ਕਹਿ ਸਕਦਾ ਹੈਗਾ ਵੀ ਕਮਾਲ ਹੀ ਕਮਾਲ ਹੈ। ਸੋ ਜੇ ਕਮਿਊਨਿਟੀ ਸਾਥ ਦੇਗੀ, ਔਰ ਆਈ ਐਮ ਸ਼ੋਰ ਕਿ ਬਹੁਤ ਤੁਸੀਂ ਸਾਥ ਦਿੰਦੇ ਹੋ ਹਮੇਸ਼ਾ, ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਵੱਲੋਂ ਹਮੇਸ਼ਾ ਬੜੀ ਸਪੋਰਟ ਮਿਲੀ ਹੈ, ਤੇ ਇਹ ਮੈਂ ਆਪਣਾ ਪਰਸਨਲ ਟਾਈਮ ਐਫਰਟਸ ਇਸ ਇਹਨਾਂ ਚੀਜ਼ਾਂ ਵੱਲ ਹੋਰ ਜ਼ਿਆਦਾ ਲਗਾਉਣਾ ਚਾਹੁੰਦਾ, ਕਿਉਂਕਿ ਬੁਨਿਆਦੀ ਜ਼ਰੂਰਤ ਹੈ। ਖਾਣਾ ਹੀ ਨਹੀਂ ਜੇ ਮਿਲੇਗਾ ਫਿਰ ਅੱਗੇ ਕਿੱਦਾਂ ਹੋਏਗਾ। ਔਰ ਜਿਸ ਤਰੀਕੇ ਦੇ ਨਾਲ ਇਹ ਕੰਮ ਕਰਦੀਆਂ ਸਾਰੀਆਂ ਆਰਗਨਾਈਜੇਸ਼ਨ, ਇਹ ਪਰਮਾਤਮਾ ਵੱਲੋਂ ਹੀ ਉਹਨਾਂ ਨੂੰ ਕੋਈ ਬਖਸ਼ਿਸ਼ ਹੈ, ਰੱਬ ਦੇ ਬੰਦੇ ਆ ਜਿੰਨੇ ਵੀ ਇਹ ਬੰਦੇ ਇਹਨਾਂ ਜੈਨੂਇਨਲੀ ਇਹਨਾਂ ਸੇਵਾਵਾਂ ਚ ਲੱਗੇ ਹੋਏ ਨੇ, ਕੋਈ ਕਿਸੇ ਨੂੰ ਐਜੂਕੇਸ਼ਨ ਦੇ ਵਿੱਚ ਲੱਗਾ ਹੈ, ਕੋਈ ਕਿਸੇ ਨੂੰ ਖਾਣਾ ਪਹੁੰਚਾਉਣ ਚ ਲੱਗਾ ਹੈ। ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਨੂੰ ਸਰਵ ਕਰਦੇ ਨੇ ਨਾ, ਵੀ ਜਿਹੜੇ ਮਾਨਸਿਕ ਤੌਰ ਦੇ ਉੱਤੇ ਹੁਣ ਸਾਡੇ ਇੱਥੇ ਤੇ ਮੈਂਟਲ ਹੈਲਥ ਦੇ ਜਿਹੜੇ ਚੈਲੇਂਜਸ ਨੇ ਉਹਨਾਂ ਲਈ ਬੜੇ ਸਾਰੀ ਚੀਜ਼ਾਂ ਨੇ। ਉੱਥੇ ਇੰਡੀਆ 'ਚ ਤਾਂ ਕਹਿੰਦੇ ਜੀ ਪੜ੍ਹੇ ਲਿਖੇ ਮਤਲਬ ਬਜ਼ੁਰਗ ਨੇ, ਕੋਈ ਉਹਨਾਂ ਨੂੰ ਬਸ ਸੜਕ ਤੇ ਸਿੱਟ ਦਿੰਦੇ ਆ, ਜਾਂ ਕੋਈ ਉਦਾਂ ਹੀ ਘਰਾਂ 'ਚ ਪਏ ਆ, ਕੋਈ ਉਹਨਾਂ ਦੀ ਖਾਣਾ ਤੱਕ ਨਹੀਂ ਉਹਨਾਂ ਦੀ ਟੇਕ ਕੇਅਰ ਹੋ ਰਹੀ। ਸੋ ਉਹਨਾਂ ਨੂੰ ਜਾ ਕੇ ਨਲਾਉਣਾ ਤਲਾਉਣਾ ਖਾਣਾ ਖਵਾਉਣਾ ਉਹਨਾਂ ਦੀ ਟੇਕ ਕੇਅਰ ਕਰਨੀ ਬਜ਼ੁਰਗਾਂ ਦੀ, ਫਿਰ ਉਹਨਾਂ ਦੀ ਹੈਲਥ ਨੀਡ ਦੀ ਟੇਕ ਕੇਅਰ ਕਰਨੀ। ਮੈਂ ਪਰਸੋਂ ਸੀਗਾ ਇੱਕ ਸਾਡਾ ਇੱਥੇ, ਕਿਉਂਕਿ ਮੈਂ ਇੱਕ ਹੋਰ ਚੀਜ਼ ਲਈ ਵੀ ਇੱਥੇ, ਦੇਖੋ ਇੱਥੇ ਸਾਡੇ ਵਿਲੀਅਮ ਹੌਸਲਰ ਫਾਊਂਡੇਸ਼ਨ ਹੈ। ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਗੱਲ ਕਰਾਂਗਾ, ਕਿਉਂਕਿ ਰਿਕਾਰਡਡ ਬ੍ਰੇਕ ਫਿਰ ਮੈਨੂੰ ਇਸ਼ਾਰਾ ਹੁੰਦਾ, ਕਹਿੰਦੇ ਜੀ ਸਾਡੇ ਹਮੇਸ਼ਾ ਲੇਟ ਹੁੰਦੀ ਹੈ, ਬਟ ਮੈਂ ਬ੍ਰੇਕ ਤੋਂ ਬਾਅਦ ਗੱਲ ਕਰਾਂਗਾ। ਵੀ ਆਲ ਮਸਟ ਕੰਟਰੀਬਿਊਟ, ਔਰ ਤੁਹਾਡੇ ਮੈਨੂੰ ਬਹੁਤ ਸਾਥ ਦੀ ਜ਼ਰੂਰਤ ਹੋਏਗੀ, ਔਰ ਇਹਦੇ ਵਾਸਤੇ ਕੈਨੇਡਾ, US, ਇੰਗਲੈਂਡ, ਜਿੱਥੇ ਵੀ ਸਾਡੇ ਕੋਈ ਭਾਈਚਾਰਾ ਬੈਠਾ ਜਾਂ ਆਮ ਕਮਿਊਨਿਟੀ ਕੋਈ ਵੀ ਹੈ ਕਿਸੇ ਵੀ ਧਰਮ ਤੋਂ ਕਿਸੇ ਵੀ ਤੋਂ ਹੋਵੇ, ਸੋ ਦੈਟ ਇਜ਼ ਆਈ ਥਿੰਕ ਆਈ ਵਾਂਟ ਟੂ ਟੇਕ ਅਪ ਦਿਸ ਮਿਸ਼ਨ ਕਿ, ਔਰ ਸ਼ੁਰੂਆਤ ਉਹਦੀ ਅਸੀਂ ਇੱਥੋਂ ਲੋਕਲ ਲੈਵਲ ਤੇ ਕਰੀਏ ਕਿ ਦੋ ਵਕਤਾ ਖਾਣਾ, ਪੜ੍ਹਾਈ, ਐਜੂਕੇਸ਼ਨ, ਇਸ ਤੋਂ ਅਸੀਂ ਸ਼ੁਰੂਆਤ ਕਰੀਏ, ਔਰ ਤੁਹਾਡੇ ਸਾਰਿਆਂ ਦੀ ਸਪੋਰਟ ਚਾਹੀਦੀ ਹੋਏਗੀ ਕਿ ਅਸੀਂ ਜ਼ਰੂਰ ਕਰੀਏ। ਬਾਕੀ ਜਿਹੜੀ ਫਾਰਸੀ ਜ਼ਬਾਨ ਹੈ, ਜ਼ਫਰ ਸਾਹਿਬ ਦਾ ਮੈਨੂੰ ਮੈਸੇਜ ਆਇਆ, ਜ਼ਫਰ ਸਾਹਿਬ ਕਹਿ ਰਹੇ ਨੇ ਕਿ ਜੀ ਫਾਰਸੀ ਇਜ਼ ਬੀਂਗ ਟੌਟ ਫ੍ਰੀ ਬਾਏ ਇਰਾਨੀਅਨ ਕੌਂਸਲੇਟ। ਥੈਂਕ ਯੂ ਜ਼ਫਰ ਸਾਹਿਬ, ਹੱਥ ਜੋੜ ਕੇ ਤੁਹਾਡਾ ਧੰਨਵਾਦ। ਥੈਂਕ ਯੂ ਜ਼ਫਰ ਸਾਹਿਬ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਐਕਚੁਲੀ ਫਾਰਸੀ ਜਿਹੜੀ ਹੈ ਨਾ, ਉਹ ਇਰਾਨ ਦੇ, ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇਰਾਨ ਦੇ ਓਰੀਜਨ ਤੋਂ ਆ, ਇੱਕ ਐਲਏ ਦੇ ਵਿੱਚ ਨੇ ਔਰ ਇੱਕ ਸਾਡੇ ਇੱਥੇ ਟੋਰੋਂਟੋ 'ਚ ਨੇ, ਸੋ ਬਹੁਤ ਸਾਰੇ ਲੋਕ ਇੱਥੇ ਆ ਕੇ ਫਾਰਸੀ ਜ਼ਬਾਨ ਪ੍ਰਮੋਟ ਕਰਦੇ ਨੇ। ਸੋ ਜੇ ਤੁਸੀਂ ਫਾਰਸੀ ਸਿੱਖਣੀ ਹੈ ਤੇ ਜਿੱਦਾਂ ਜ਼ਫਰ ਸਾਹਿਬ ਨੇ ਦੱਸਿਆ ਹੀ ਹੈ ਕਿ ਇਰਾਨੀਅਨ ਕੌਂਸਲੇਟ ਬਿਲਕੁਲ ਫ੍ਰੀ ਸਿਖਾਉਂਦਾ ਹੈ। ਬਾਕੀ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਜੋ ਉਸ ਦਿਨ ਵੀ ਗੱਲ ਹੋ ਰਹੀ ਸੀਗੀ ਕਿ ਅਸੀਂ ਆਪਣੀ ਜਿਹੜੇ ਸਾਡੀਆਂ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਪੜ੍ਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਗੱਲ ਜਿਹੜੀ ਲਿਖੀ ਹੈ ਸੱਚ ਹੈ। ਤੁਸੀਂ ਗੱਲ ਕੀਤੀ ਕਿ ਫਾਰਸੀ ਚ ਬੜੀ ਗੱਲਬਾਤ ਹੈ, ਸਤਵੰਤ ਸਿੰਘ ਜੀ, ਠੀਕ ਹੈ ਤੁਹਾਡੀ ਗੱਲ ਸਤਵੰਤ ਸਿੰਘ ਜੀ ਕਿ ਫਾਰਸੀ ਚ ਆ ਜਾਂ ਸਾਡੇ ਲਈ ਚੈਲੰਜ ਹੋ ਗਿਆ, ਪਰ ਆਪਾਂ ਅਰਦਾਸ ਰੋਜ਼ ਕਰਦੇ ਹੀ ਆ ਨਾ, ਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਤਾਂ ਫਿਰ ਅਸੀਂ ਉਹਦੇ ਲਈ ਮਾਫ਼ੀ ਮੰਗ ਲਾਂਗੇ। ਬਟ ਜੇ ਅਸੀਂ ਬਾਣੀ ਪੜ੍ਹਾਂਗੇ ਹੀ ਨਹੀਂ, ਸਭ ਤੋਂ ਪੜ੍ਹਦਿਆਂ ਸੁਣਦਿਆਂ ਬਟ ਭੁੱਲਾਂ ਰੋਜ਼ ਹੋ ਸਕਦੀਆਂ ਨੇ, ਬਟ ਉਹਨੂੰ ਪੜ੍ਹੀਏ ਔਰ ਉਹਨੂੰ ਲਾਈਫ ਦੇ ਵਿੱਚ ਅਸੀਂ ਥੋੜਾ ਥੋੜਾ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਈਏ। ਜਿਹੜਾ ਕੋਈ ਸ਼ਖਸ 5% ਵੀ ਕਰ ਦੇਗਾ ਨਾ ਗੁਰਬਾਣੀ ਨੂੰ ਇੰਪਲੀਮੈਂਟ, ਕਿਸੇ ਵੀ, ਚਾਹੇ ਤੁਸੀਂ ਬਾਈਬਲ ਨੂੰ ਇੰਪਲੀਮੈਂਟ ਕਰ ਦੋ, ਬੁੱਧਾ ਜੀ ਦੀ ਟੀਚਿੰਗਸ ਨੂੰ ਕਰ ਦੋ, ਤੁਸੀਂ ਕੁਰਾਨ ਦੀਆਂ ਟੀਚਿੰਗਸ ਇੰਪਲੀਮੈਂਟ ਕਰ ਦੋ, ਜਿਹੜਾ ਬੰਦਾ 5% ਵੀ ਕਰ ਦੇਗਾ ਨਾ, ਉਹ ਲੱਖਾਂ ਕਰੋੜਾਂ ਚ ਅਸੀਂ ਸਭ ਜਾ ਕੇ ਉਹਦੇ ਪੈਰੀ ਪੈ ਜਾਂਗੇ, ਦੂਰੋਂ ਨਜ਼ਰ ਆਏਗਾ। ਸਿਰਫ 5% ਇੰਪਲੀਮੈਂਟੇਸ਼ਨ ਵੀ ਕਰ ਦਈਏ। ਸੋ ਬ੍ਰੇਕ ਲਈਏ ਸਰ, ਫਿਰ ਗੱਲ ਕਰਦੇ ਹਾਂ, ਕਾਲ ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ, ਬਟ ਉਹ ਕਹਿੰਦੇ ਜੀ ਤੁਸੀਂ ਪਹਿਲਾਂ ਬ੍ਰੇਕ ਲਓ, ਬ੍ਰੇਕ ਲੈਂਦੇ ਫਿਰ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ओए, एक ब्लॉकबस्टर प्लान बनाइए। पूरी मस्ती, मजे, नचना गाना हो जाए।
ਇਹੀ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ। ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
मेरा मिशन
है यूएन के क्लाइमेट गोल्स को एडवांस करना,
ग्लोबल लिंक क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग इंक्लूसिव सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except that Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
सिर्फ cartoons में ही tigers की आवाज सुनी है या असली में भी tiger को मिलना है? जी हाँ, इंश्योरेंस टाइगर से मिलिए 416-224-2800। आपकी सभी इंश्योरेंस रिलेटेड नीड्स के लिए है इंश्योरेंस टाइगर 416-224-2800।
आपके घर की खूबसूरती है इनके पास।
यू आर लिसनिंग टू WTOR 770 AM यंगस्टाउन टोरंटो।
कम्युनिटी अनाउंसमेंट। इलेक्ट्रॉनिक मोटराइज हॉस्पिटल बेड डोनेशन के लिए दस्तियाब है, इस्तेमाल शुदा मगर बहुत ही अच्छी कंडीशन में। आपको ये बेड मिल्टन के एक घर से पिक करना होगा। मजीद मालूमात के लिए कॉल कीजिए समीना तलत 416-827-8544।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरहत हाशमी एंड डॉक्टर इदरीस जुबैर। ये टूर 29 जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 647-388-4595।
सुनो सुनो सुनो, करा दे मल को। अगर तुसी ब्रैम्पटन दे वार्ड 1, 3, 4, 5 या 7 दे विच रहंदे हो और तुहाडे कोल 1 तो 4 रेंटल यूनिट ने, ते फिर तुहानू अपने कार दा लाइसेंस लेना पेगा। एक कदम तुहाडी सुरक्षा और क्वालिटी हाउसिंग वास्ते चकिया जा रहा है। तमाम करा दे मालिक, अगर तुसी अपने रेजिडेंशियल लाइसेंस वास्ते 3 जून तक अप्लाई करते हो ते तुहानू तुहाडी कंप्लीट फी उत्ते छूट भी मिलेगी और तुहानू फी एग्जम्पशन वास्ते कंसीडर भी कीता जा सकता है। तमाम समझदार कार वालेओ, ए तुहाडा आखिरी चांस है। ज्यादा जानकारी वास्ते विजिट करो brampton.ca/rrl।
टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। कॉल युद्धवीर जसवाल 647-272-8182 और विजिट southasiandaily.com।
ਵਾਈਬੀਡੀ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਵੱਲੋਂ ਹਮੇਸ਼ਾ ਹੀ ਬੜੀ ਵਧੀਆ ਫੀਡਬੈਕ ਆਉਂਦੀ ਹੈ ਔਰ ਇਹਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਫਾਰ ਆਲ ਦਾ ਕਾਈਂਡ ਮੈਸੇਜਿਸ ਦੈਟ ਯੂ ਸੈਂਡ। ਸੋ ਥੈਂਕ ਯੂ ਸੋ ਮੱਚ ਫਾਰ ਆਲ ਦਾ ਵੰਡਰਫੁਲ ਫੀਡਬੈਕ ਦੈਟ ਯੂ ਸ਼ੇਅਰ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਔਰ ਬਹੁਤ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਥੈਂਕ ਯੂ ਸੋ ਮੱਚ। ਅੱਗੇ ਵਧਣ ਤੋਂ ਪਹਿਲਾਂ ਕਮਲ ਭਾਟੀਆ ਜੀ ਸਾਡੇ ਨਾਲ ਜੁੜੇ ਨੇ, ਜਰਾ ਉਹਨਾਂ ਦੇ ਨਾਲ ਗੱਲ ਕਰ ਲਈਏ, ਫਿਰ ਤੁਹਾਡੀਆਂ ਕਾਲਸ ਵੀ ਲਵਾਂਗੇ। ਮੇਰੀ ਹੁਣ ਹਲਕੀ ਜੀ ਇੱਕ ਰਿਕੁਐਸਟ ਹੈ ਕਿ ਅਸੀਂ ਆਲਰੇਡੀ ਮੈਂ ਕਿਸੇ ਨੂੰ ਆਈ ਡੋਂਟ ਵਾਂਟ ਟੂ ਸਾਊਂਡ ਰੂਡ, ਤੁਸੀਂ ਬਿਲਕੁਲ ਆਪਣੀਆਂ ਕਾਲਸ ਜਾਰੀ ਰੱਖੋ ਚਾਹੇ, ਲੇਕਿਨ ਜੇ ਸਾਡੀ ਇੰਨੀ ਕੁ ਗੱਲ ਮੰਨ ਲਓ ਕਿ ਕਿਉਂਕਿ ਹੁਣ ਅਸੀਂ ਥੋੜਾ ਜਿਹਾ, ਕਿਉਂਕਿ ਅਮਰੀਕ ਸਿੰਘ ਜੀ ਨੇ ਗੱਲ ਜਿਹੜੀ ਉਹ ਕਰ ਦਿੱਤੀ, ਫਿਰ ਸਤਵੰਤ ਸਿੰਘ ਜੀ ਨੇ ਬੜੀ ਸੋਹਣੀ ਗੱਲਾਂ ਸ਼ੇਅਰ ਕੀਤੀਆਂ, ਸਾਰਿਆਂ ਨੇ ਬੜੀ ਵਧੀਆ ਗੱਲਾਂ ਸ਼ੇਅਰ ਕੀਤੀਆਂ, ਸੋ ਥੋੜਾ ਜਿਹਾ ਅਸੀਂ ਟੋਪਿਕ ਵੈਸੇ ਹੀ ਚੇਂਜ ਕਰ ਲਿਆ, ਥੋੜਾ ਜਿਹਾ ਹੁਣ ਅਸੀਂ ਸਿਆਸਤ ਨੂੰ ਜਾਂ ਉਹ ਵੀ ਮੈਂ ਕਦੇ ਵੀ ਅਸੀਂ ਨਹੀਂ ਕਹਿੰਦੇ ਕਿ ਆਹ ਚੀਜ਼ ਕਵਰ ਕਰੋ ਆਹ ਚੀਜ਼ ਨਾ ਕਰੋ, ਆਪਾਂ ਸਿਆਸਤ ਦੀ ਗੱਲ ਰੋਜ਼ ਕਰਦੇ ਹਾਂ, ਅੱਜ ਵੀ ਕਰਦੇ ਰਹਾਂਗੇ, ਸ਼ਾਮ ਨੂੰ ਚੈਨਲ ਤੇ ਵੀ ਡਿਸਕਸ਼ਨ ਹੋਏਗੀ, ਕੱਲ ਵੀ ਹੁੰਦੀ ਰਹੇਗੀ, ਲੇਕਿਨ ਹੁਣ ਅਸੀਂ ਥੋੜਾ ਜਿਹਾ ਜੇ ਥੋੜਾ ਕਮਿਊਨਿਟੀ ਸਰਵਿਸ ਦੀ ਗੱਲ ਕੀਤੀ ਹੈ, ਤੁਹਾਡੇ ਨੂੰ ਬਹੁਤ ਵਧੀਆ ਫੀਡਬੈਕ ਮਿਲੀ ਹੈ ਉਹਦੇ ਲਈ ਸ਼ੁਕਰੀਆ, ਤੇ ਹੁਣ ਅਸੀਂ ਥੋੜੀ ਜਿਹੀ ਗੱਲ ਮੌਰਗੇਜ ਦੀ ਕਰਾਂਗੇ, ਫਾਈਨੈਂਸ ਦੀ ਕਰਾਂਗੇ, ਰੀਅਲ ਸਟੇਟ ਦੀ ਕਰਾਂਗੇ ਔਰ ਪੰਕਜ ਮੋਂਗਾ ਜੀ ਆ ਜਾਣਗੇ। ਸੋ ਜੇ ਕਾਲਰਸ ਤੁਸੀਂ ਲਾਈਨਸ ਹੋਲਡ ਕਰਨੀਆਂ ਸਾਰੇ ਜਣੇ ਜ਼ਰੂਰ ਕਰਕੇ ਰੱਖੋ, ਸਾਰੀਆਂ ਕਾਲਸ ਮੈਂ ਜ਼ਰੂਰ ਲਾਂਗਾ, ਬਟ ਰਿਕੁਐਸਟ ਹੈ ਕਿ ਥੋੜਾ ਜਿਹਾ ਜੇ ਅਸੀਂ ਸਿਆਸਤ ਨੂੰ ਹੁਣ ਛੱਡ ਦਈਏ, ਕਿਉਂਕਿ ਹੁਣ ਅਸੀਂ ਗੱਲਾਂ ਥੋੜੀਆਂ ਚੰਗੀਆਂ ਚੰਗੀਆਂ ਕੀਤੀਆਂ, ਸਿਆਸਤ ਦੀ ਗੱਲ ਵੀ ਚੰਗੀ ਹੁੰਦੀ ਹੈ ਪਰ ਚੰਗੀ ਇਨ ਦਾ ਸੈਂਸ ਕਿ when we talk about community service, kindness, compassion, love, to fir utto baad man kat karda hai fir assi siyasat di gal kariye. Haan, aa jehdiyan cheezan ne jis tarah real estate hai, finance hai, economy hai, eh vi bada zaruri hai sade itthe di layi jankari lain layi. Main quickly bas 30 second laake ਇਹ ਗੱਲ ਹੱਥ ਜੋੜ ਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਔਨ ਦੀ ਏਅਰ ਆਫ ਦੀ ਏਅਰ ਕਾਲ ਕਰਕੇ ਬੜਾ ਸਪੋਰਟ ਕਰਦੇ ਹੋ ਵੀ ਮਸਟ ਸਟਾਰਟ ਮੇਕਿੰਗ ਸ਼ੋਰ ਔਰ ਮੈਨੂੰ ਪਤਾ ਕਮਲ ਭਾਟੀਆ ਜੀ ਅੱਜ ਵੈਂਸਡੇ ਸਿਰਫ ਮੋਰਗੇਜ ਦੀ ਗੱਲ ਕਰਦੇ ਨੇ ਬਟ ਹੀ ਇਜ਼ ਅ ਪ੍ਰਾਈਮ ਐਗਜ਼ਾਮਪਲ ਕਮਲ ਭਾਟੀਆ ਜੀ ਵੀ ਸਾਡੇ ਸਾਹਮਣੇ ਹਰ ਰੋਜ਼ ਕੋਈ ਵੈਰੀ ਡੈਡੀਕੇਟਡਲੀ ਮੈਂ ਇੱਕ ਕਮਾਲ ਦੀ ਗੱਲ ਕਰਨਾ ਚਾਹੁੰਦਾ ਇਹਨਾਂ ਦੇ ਬਾਰੇ ਮੈਨੂੰ ਪਤਾ ਇਹਨਾਂ ਨੇ ਅੱਜ ਨਹੀਂ ਇਹ ਗੱਲ ਕਰਨੀ ਅੱਜ ਬੜਾ ਉਹਨਾਂ ਦਾ ਤਰੀਕਾ ਸਟਾਈਲ ਹੈ ਕਮਲ ਭਾਟੀਆ ਜੀ ਦਾ ਜਦ ਇਹਨਾਂ ਨੇ ਆਉਣਾ ਨਾ ਆਪਣੀ ਗੱਲ ਕਰਨ ਜਿਹੜਾ ਡੇਲੀ ਪੋਜ਼ਿਟਿਵ ਵਿਚਾਰ ਦਿੰਦੇ ਨੇ ਉਹਦੇ ਵਿੱਚ ਕਮਲ ਭਾਟੀਆ ਜੀ ਨੇ ਬਿਲਕੁਲ ਮੋਰਗੇਜ ਦੀ ਗੱਲ ਨਹੀਂ ਕਰਨੀ ਅਸੀਂ ਪੁੱਛ ਲਈਏ ਤਾਂ ਵੀ ਇਹਨਾਂ ਨੇ ਕਹਿਣਾ ਇਹਨਾਂ ਦਾ ਫੋਕਸ ਹੁੰਦਾ ਵੀ ਉਹਦੇ ਤੇ ਗੱਲ ਕਰਨੀ ਜਦੋਂ ਮੋਰਗੇਜ ਦੀ ਗੱਲ ਕਰਦੇ ਆ ਫਿਰ ਵੈਂਸਡੇ ਸਿਰਫ ਮੋਰਗੇਜ ਦੀ ਗੱਲ ਕਰਦੇ ਆ ਬਟ ਆਈ ਐਮ ਜਸਟ ਟੈਂਪਟਡ ਟੂ ਸੇ ਦਿਸ ਕਿ ਇਹਨਾਂ ਦੀ ਆਪਣੀ ਕਮਿਊਨਿਟੀ ਸਰਵਿਸ ਔਰ ਹਮੇਸ਼ਾ ਇਹਨਾਂ ਵੱਲੋਂ ਬੜੀ ਪਿਆਰ ਇਨਕਰੇਜਮੈਂਟ ਮਿਲਦੀ ਹੈ ਕਿ ਯੁੱਧਵੀਰ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਹੈ ਐਂਡ ਆਈ ਥਿੰਕ ਸਾਡੇ ਵੱਲੋਂ ਚਾਹੇ ਢਿੱਲ ਹੋ ਜਾਏ ਕਿ ਅਸੀਂ ਕਮਿਊਨਿਟੀ ਕੌਜ਼ ਜਿਹੜਾ ਉਹਨੂੰ ਪਿੱਛੇ ਰਹਿ ਜਾਈਏ ਪਰ ਕਮਲ ਭਾਟੀਆ ਜੀ ਵੱਲੋਂ ਕਦੇ ਵੀ ਜਿਹੜੀ ਆ ਹਮੇਸ਼ਾ ਇਨਕਰੇਜਿੰਗ ਇੰਸਪਾਇਰਿੰਗ ਥੋਟਸ ਜਿਹੜੇ ਇਹਨਾਂ ਦੇ ਹਮੇਸ਼ਾ ਹੀ ਹੁੰਦੇ ਆ ਥੈਂਕ ਯੂ ਸੋ ਮਚ ਕਮਲ ਭਾਟੀਆ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ
ਥੈਂਕ ਯੂ ਜੁਦਵੀਰ ਜੀ ਥੈਂਕ ਯੂ ਫੋਰ ਯੋਰ ਕਾਈਂਡ ਵਰਡਸ ਆਈ ਐਮ ਡੈਡੀਕੇਟਡ ਟੂ ਦੀ ਸਰਵਿਸ ਆਫ ਦੀ ਕਮਿਊਨਿਟੀ ਐਸਾ ਸੇ ਜਿਹੜੀ ਰੋਜ਼ ਗੱਲਾਂ ਹੁੰਦੀਆਂ ਨੇ ਅੱਜ ਮੋਰਗੇਜ ਅੱਜ ਬੁੱਧਵਾਰ ਮੋਰਗੇਜ ਦੀ ਗੱਲ ਕਰਾਂਗੇ ਕੱਲ ਜਿਹੜੇ ਹੁਣ ਨਵੇਂ ਇਨਫਲੇਸ਼ਨ ਫਿਗਰਸ ਆਏ ਨੇ ਉਹਦੇ ਨਾਲ ਹੁਣ ਜਿਹੜਾ ਨਾ ਹਲਕਾ ਜਿਹਾ ਡਾਵਾਂਡੋਲ ਹੋ ਰਿਹਾ ਕਿ ਜੁਲਾਈ ਦੇ ਮਹੀਨੇ ਚ ਰੇਟ ਇੰਟਰਸਟ ਰੇਟ ਦੀ ਫਰਦਰ ਰਿਡਕਸ਼ਨ ਹੋਏਗੀ ਕਿ ਨਹੀਂ ਇਟ ਇਜ਼ ਨਾਓ ਜਸਟ 50-50 ਚਾਂਸ ਹਾਲਾਂਕਿ ਮੈਂ ਰਿਪੀਟ ਕਰ ਰਿਹਾ ਵਾਂ ਦੈਟ ਬਿਫੋਰ ਦੀ ਐਂਡ ਆਫ ਦੀ ਈਅਰ ਅੱਧਾ ਪਰਸੈਂਟ ਹੋਰ ਅਸੀਂ ਰਿਡਕਸ਼ਨ ਦੇਖਣ ਦੀ ਪੂਰੀ ਉਮੀਦ ਰੱਖ ਰਹੇ ਹਾਂ ਇਹ ਤੇ ਇੰਟਰਸਟ ਰੇਟ ਦੀ ਗੱਲ ਹੋ ਗਈ ਦੂਜਾ ਹੀ ਚੀਜ਼ ਮੈਂ ਹੋਰ ਸ਼ੇਅਰ ਕਰਨਾ ਚਾਹਾਂਗਾ ਜੁਦਵੀਰ ਜੀ ਕਿ ਜਿਨ੍ਹਾਂ ਨੇ ਪ੍ਰੋਪਰਟੀ ਬੁੱਕ ਕੀਤੀ ਹੋਈ ਏ ਬਿਲਡਰ ਤੋਂ ਪਰਚੇਸ ਕੀਤੀ ਹੋਈ ਖਾਸ ਕਰ ਜਿਨ੍ਹਾਂ ਨੇ 22-23 ਤੇ ਕੀਤੀ ਸੀ ਜਾਂ 21 ਚ ਵੀ ਕੀਤੀ ਏ ਹੋ ਸਕਦਾ ਏ ਜਦ ਉਹ ਮੋਰਗੇਜ ਲੈਣ ਜਾਣ ਤੇ ਪ੍ਰੋਪਰਟੀ ਦੀ ਵੈਲਿਊ ਅਪਰੇਜ਼ਲ ਚ ਪੂਰੀ ਨਾ ਆਏ ਕਿਉਂਕਿ ਅਪਰੇਜ਼ਲ ਇੰਡੀਪੈਂਡੈਂਟ ਹੁੰਦੇ ਨੇ ਹੁਣ ਪਿਛਲੇ ਹਫ਼ਤੇ ਦੀ ਗੱਲ ਏ ਕਿਸੇ ਨੇ ਪ੍ਰੋਪਰਟੀ ਲਈ ਸੀ 1.9 million ਦੀ ਉਹਨਾਂ ਦੀ ਨਵੀਂ ਪ੍ਰੋਪਰਟੀ ਕਲੋਜ਼ਿੰਗ ਆ ਰਹੀ ਏ ਅਪਰੇਜ਼ਲ ਚ ਵੈਲਿਊ ਘੱਟ ਆਈ ਏ ਤੇ ਇਹ ਮੈਂ ਕਿਉਂ ਸ਼ੇਅਰ ਕਰ ਰਿਹਾ ਵਾਂ ਲੈਟ ਇਜ਼ ਰਿਜ਼ਿਊਮ ਕਿ 1 million ਦੀ ਪ੍ਰੋਪਰਟੀ ਲਈ ਏ ਤੇ ਜਿਨ੍ਹੇ ਖਰੀਦੀ ਉਹਨੇ 20% ਡਾਊਨ ਪੇਮੈਂਟ ਦੇਣ ਵਾਸਤੇ ਰੱਖਿਆ ਦਾ ਯਾਨੀ ਕਿ 8 lakh ਦੀ ਮੋਰਗੇਜ ਉਹ ਐਕਸਪੈਕਟ ਕਰ ਰਹੇ ਨੇ ਹੁਣ ਅਗਰ ਪ੍ਰੋਪਰਟੀ ਦੀ ਵੈਲਿਊਏਸ਼ਨ 1 million ਦੀ ਬਜਾਏ 9 lakh ਦੀ ਆਉਂਦੀ ਏ ਤੇ ਉਹਨਾਂ ਨੂੰ 9 lakh ਦੇ ਉੱਤੇ 80% ਮਿਲੇਗਾ ਯਾਨੀ 7,20,000 ਮਿਲੇਗਾ ਉਹਨਾਂ ਨੂੰ $80,000 ਸ਼ਾਰਟ ਪਏਗਾ ਤੇ ਇਸ ਵਾਸਤੇ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜਿਨ੍ਹਾਂ ਦੀ ਪ੍ਰੋਪਰਟੀ ਦੀ ਕਲੋਜ਼ਿੰਗ ਹੋਣ ਵਾਲੀ ਏ ਉਹ ਕੁਝ ਪੈਸਿਆਂ ਦਾ ਐਕਸਟਰਾ ਬੰਦੋਬਸਤ ਕਰਕੇ ਰੱਖਣ ਕਿੰਨਾ ਕਿੰਨੂ ਲੋੜ ਪੈ ਸਕਦੀ ਏ ਦੇ ਕੈਨ ਟਾਕ ਟੂ ਐਨੀ ਮੋਰਗੇਜ ਪ੍ਰੋਫੈਸ਼ਨਲ ਜਿਹਦੇ ਨਾਲ ਵੀ ਗੱਲ ਕਰਨ ਮੇਰੇ ਨਾਲ ਕਰਨੀ ਏ ਜਾਂ ਕਿਸੇ ਨਾਲ ਵੀ ਗੱਲ ਕਰਨੀ ਏ ਕਿ ਉਹਦਾ ਕੀ ਸੋਲੂਸ਼ਨ ਨਿਕਲ ਸਕਦੀ ਏ ਕੀ ਹੱਲ ਨਿਕਲ ਸਕਦਾ ਏ ਉਹ ਆਲ ਬੀ ਵੈਰੀ ਹੈਪੀ ਟੂ ਸ਼ੇਅਰ ਇਨ ਫੈਕਟ ਇਨ ਦੀ ਸੇਮ ਲਾਈਨ ਆਫ ਥੋਟ ਯੁਧਵੀਰ ਜੀ ਕੱਲ ਬੈਂਜਮਿਲ ਸਾਹਿਬ ਦੀ ਇੱਕ ਰਿਪੋਰਟ ਸਾਹਮਣੇ ਆਈ ਏ ਜਿਹੜੇ ਚ ਉਹਨਾਂ ਨੇ ਕਿਹਾ ਏ ਕਿ ਫਸਟ ਟਾਈਮ ਹੋਮ ਬਾਇਰ 36% ਆਫ ਦੀ ਫਸਟ ਟਾਈਮ ਹੋਮ ਬਾਇਰ ਆਰ ਟੇਕ ਯੂਜਿੰਗ ਗਿਫਟ ਮਨੀ ਐਸ ਡਾਊਨ ਪੇਮੈਂਟ ਯਾਨੀ ਫਰੋਮ ਦੇਅਰ ਮਦਰ ਫਾਦਰ ਬ੍ਰਦਰ ਸਿਸਟਰ ਗ੍ਰੈਂਡ ਮਦਰ ਗ੍ਰੈਂਡ ਫਾਦਰ ਉਹ 30% ਲੋਕੀ ਯੂਜ਼ ਕਰ ਰਹੇ ਨੇ ਐਂਡ ਇਟ ਕੈਨ ਬੀ ਐਸ ਹਾਈ ਐਸ ਐਵਰੇਜ 100,000 ਆ ਰਿਹਾ ਈਵਨ ਐਸ ਹਾਈ ਐਸ 128,000 ਮੈਂ ਓਨਟੈਰੀਓ ਦੀ ਗੱਲ ਕਰ ਰਿਹਾ ਵਾਂ ਤੇ ਇਹ ਦਿਸ ਇਜ ਇੰਡੀਕੇਟਿਵ ਕਿ ਰੀਅਲ ਇਸਟੇਟ ਚ ਗਿਫਟ ਲੈਣੀ ਅੱਜ ਕੱਲ ਪੈ ਰਹੀ ਹੈ ਖਾਸ ਕਰ ਫਸਟ ਟਾਈਮ ਹੋਮ ਬਾਇਰ ਕਿਉਂਕਿ ਉਹਨਾਂ ਦੀ ਸੇਵਿੰਗ ਇੰਨੀਆਂ ਹੁੰਦੀਆਂ ਨਹੀਂ ਨੇ ਜਿਹੜੇ ਫਸਟ ਟਾਈਮ ਹੋਮ ਬਾਇਰ 20% ਨਾ ਦੇ ਕੇ ਹਾਈ ਰੇਸ਼ੀਓ ਮੋਰਗੇਜ ਲੈ ਰਹੇ ਨੇ 10% ਜਾਂ 5% ਦੇ ਕੇ, ਦੈਟ ਵਰਕਸ ਆਊਟ ਅ ਲਿਟਲ ਡਿਫਰੈਂਟਲੀ, ਬਟ ਦੇ ਹੈਵ ਟੂ ਬੀ ਫਸਟ ਟਾਈਮ ਹੋਮ ਬਾਇਰ. ਉਹਦੀ ਵੀ ਜਿਹਨੂੰ ਜ਼ਿਆਦਾ ਡਿਟੇਲ ਚਾਹੀਦੀ ਹੋਏਗੀ, ਵੀ ਕੈਨ ਟਾਕ. ਸੋ ਕਮਿੰਗ ਬੈਕ ਟੂ ਇਟ, ਜਿਨ੍ਹਾਂ ਦੀ ਪ੍ਰੋਪਰਟੀ ਕਲੋਜ਼ਿੰਗ ਹੋਣ ਵਾਲੀ ਹੈ ਇਨ ਦੀ ਨੈਕਸਟ 2, 3, 4, 6 months, ਉਹ ਪਲੈਨਿੰਗ ਕਰ ਲਓ. ਪਲੈਨਿੰਗ ਕਰਕੇ ਬੈਠੇ ਰਹੋਗੇ ਤੇ ਸੌਖੇ ਰਹੋਗੇ, ਬਿਕੋਜ਼ ਮੋਰਗੇਜ ਅਲਟੀਮੇਟਲੀ ਜੁਗਵੀਰ ਜੀ ਇਜ਼ ਆਲ ਅਬਾਊਟ ਪਲੈਨਿੰਗ, ਪਲੈਨਿੰਗ ਐਂਡ ਪਲੈਨਿੰਗ. ਇੰਨਾ ਕਹਿ ਕੇ ਜਿੱਥੇ ਤੱਕ ਮੇਰਾ ਸਵਾਲ ਹੈ, ਐਨੀ ਪਰਸਨ ਵੂ ਕੰਟੈਕਟ ਮੀ, ਇਟ ਇਜ਼ ਮਾਈ ਕਮਿਟਮੈਂਟ ਔਨ ਦੀ ਰੇਡੀਓ ਐਂਡ ਈਵਨ ਇਨ ਮਾਈ ਪਰਸਨਲ ਲਾਈਫ, ਕਿ ਕਦੇ ਵੀ ਆਪਣੇ ਫਾਇਦੇ ਵਾਸਤੇ ਗਲਤ ਸਲਾਹ ਨਹੀਂ ਦਿੱਤੀ ਜਾਏਗੀ. ਐਵਰੀ ਵਰਡ ਦੈਟ ਆਈ ਅਟਰ ਵਿਲ ਓਨਲੀ ਬੀ ਇਨ ਦੀ ਹਾਈਐਸਟ ਇੰਟਰਸਟ ਆਫ ਦੀ ਬੋਰੋਅਰ. ਯੁਧਵੀਰ ਜੀ,
ਠੀਕ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ. ਤਾਂ ਹੀ ਤਾਂ ਫਿਰ ਕਿਹਾ ਜਾਂਦਾ ਨਾ ਜੀ, ਮੋਰਗੇਜ ਵਿਦ ਅ ਪੀਸ ਆਫ ਮਾਇੰਡ. ਜਦੋਂ ਗੱਲ ਆਏ ਮੋਰਗੇਜ ਵਿਦ ਅ ਪੀਸ ਆਫ ਮਾਇੰਡ, ਤੇ ਤੁਸੀਂ ਹਮੇਸ਼ਾ ਕਮਲ ਭਾਟੀਆ ਜੀ ਨੂੰ ਤੁਸੀਂ ਯਾਦ ਰੱਖਣਾ ਹੈਗਾ. ਥੈਂਕ ਯੂ ਸੋ ਮਚ ਕਮਲ ਭਾਟੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ. ਇੱਕ ਮੈਂ ਕੁਇਕਲੀ ਤੁਹਾਡੇ ਤੋਂ ਕੁਸ਼ਚਨ ਹੈ, ਫਿਰ ਮੈਂ ਅੱਗੇ ਵਧਣਾ. ਅੱਜ ਪੀਕੇ ਜੀ ਔਰ ਪੰਕਜ ਜੀ ਨੂੰ ਵੀ ਸਮਾਂ ਦੇਣਾ, ਜੇ ਮੈਂ ਤੁਹਾਡਾ ਇੱਕ ਮਿੰਟ ਹੋਰ ਲੈ ਸਕਾਂ.
ਜੀ
ਸਰ, ਇਹ ਜਿਹੜਾ ਇਨਫਲੇਸ਼ਨ ਦੇ ਕੱਲ ਨੰਬਰ ਆਏ ਆ, ਹੁਣ ਕਈ ਬੰਦੇ ਕਹਿ ਰਹੇ ਨੇ ਕਿ ਜੁਲਾਈ ਚ ਹੁਣ ਮੋਰਗੇਜ ਦੇ ਚਾਂਸ ਥੋੜੇ ਚੇਂਜ ਹੋ ਗਏ, ਤੁਹਾਡਾ ਕੀ ਵਿਚਾਰ ਹੈ?
ਮੈਂ ਬਿਲਕੁਲ ਕਿਹਾ ਕਿ ਮੋਰਗੇਜ ਜਿਹੜੀ ਜੁਲਾਈ ਚ ਐਕਸਪੈਕਟ ਕਰ ਰਹੇ ਸਾਂ ਕਿ ਫਰਦਰ ਰਿਡਕਸ਼ਨ ਹੋਏਗੀ, ਉਹ ਹੁਣ 100% ਰਿਡਕਸ਼ਨ ਦੀ ਉਮੀਦ ਸੀ, ਹੁਣ ਉਹ 50-50 ਰਹਿ ਗਏ ਨੇ. ਯਾਨੀ ਜੁਲਾਈ ਚ ਰੇਟ ਘੱਟ ਹੋਣ ਦੇ ਚਾਂਸ ਹੁਣ ਸਿਰਫ 50% ਨੇ.
ਠੀਕ ਹੈ,
ਬਟ ਇਨ ਸਪਾਈਟ ਆਫ ਦੈਟ ਐਂਡ ਆਫ ਦੀ ਈਅਰ ਤੱਕ ਰੇਟ ਰਿਡਕਸ਼ਨ ਹੁਣੇ ਵੀ 0.5% ਹੋਰ ਰਿਡੇ ਰੇਟ ਘੱਟ ਹੋਣ ਦੀ ਪੂਰੀ ਉਮੀਦ ਹੈਗੀ ਹੈ.
ਠੀਕ ਹੈ, ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ ਸੋ ਮਚ. ਫੋਨ ਨੰਬਰ ਇੱਕ ਵਾਰ ਫਿਰ ਦੇ ਦੋ, ਮੋਰਗੇਜ ਵਿਦ ਅ ਪੀਸ ਆਫ ਮਾਇੰਡ.
ਹਾਂਜੀ, ਮੇਰਾ ਨੰਬਰ ਹੈਗਾ 416-564-6260, ਦੈਟ ਇਜ 416-564-6267. ਯੁਧਵੀਰ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਵਿਸ਼ਿੰਗ ਦੈਮ ਵੈਰੀ ਵੈਲ ਇਨ ਲਾਈਫ ਐਂਡ ਵਿਸ਼ਿੰਗ ਦੈਮ ਆਲ ਦੀ ਵੈਰੀ ਬੈਸਟ. ਥੈਂਕ ਯੂ, ਥੈਂਕ ਯੂ ਐਂਡ ਥੈਂਕ ਯੂ.
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਆਲ ਦੀ ਬੈਸਟ. ਥੈਂਕ ਯੂ, ਥੈਂਕ ਯੂ ਸੋ ਮਚ ਸਰ, ਥੈਂਕ ਯੂ. ਔਰ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਪੰਕਜ ਮੋਗਾ ਸਾਹਿਬ ਦਾ ਵੀ. ਪੰਕਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਥੈਂਕ ਯੂ ਵੈਰੀ ਮਚ, ਸਭ ਨੂੰ ਗੁੱਡ ਮਾਰਨਿੰਗ.
ਗੁੱਡ ਮਾਰਨਿੰਗ ਜੀ. ਪੰਕਜ ਜੀ, ਕੀ ਹਾਲ ਹੈ, ਠੀਕ ਹੈ? ਔਰ ਮੈਂ ਜਾਣਨਾ ਚਾਹਾਂਗਾ ਕਿ ਪਹਿਲਾਂ ਓਪਨਿੰਗ ਸਟੇਟਮੈਂਟ ਸੁਣਦੇ ਤੁਹਾਡੇ ਤੋਂ, ਫਿਰ ਕੁਝ ਸਵਾਲ ਵੀ ਹੋਣਗੇ.
ਬਿਲਕੁਲ, ਮੈਂ ਸੁਣ ਰਿਹਾ ਸੀਗਾ ਹੁਣੇ. ਸੋ ਇਨਫਲੇਸ਼ਨ ਦੀ ਰਿਪੋਰਟ ਤਾਂ ਆਈ ਹੈ, ਮੈਂ ਕਹਾਂਗਾ ਇਨਫਲੇਸ਼ਨ ਡੇਟਾ ਇੰਨਾ ਡਿਸਅਪੋਇੰਟਿੰਗ ਨਹੀਂ ਹੈਗਾ ਜਿੰਨਾ ਸਾਡੀ ਓਇਲਰਸ ਦੀ ਗੇਮ ਗਈ ਹੈ ਸਰ ਸਾਡੇ ਵਾਸਤੇ. ਸੋ ਬੇਸਿਕਲੀ ਅਰੇ ਅਸੀਂ ਵੇਟ ਕਰਾਂਗੇ, ਇੱਕ ਹੋਰ ਮੈਂ ਵੇਟ ਕਰਨਾ ਚਾਹਾਂਗਾ, ਕਿਉਂਕਿ ਜਦੋਂ ਬੈਂਕ ਆਫ ਕੈਨੇਡਾ ਬੇਸਿਕਲੀ ਦੇਖੇਗਾ ਜਦੋਂ 24 ਜੁਲਾਈ ਆਏਗੀ, ਉਸ ਤੋਂ ਪਹਿਲਾਂ ਸਾਡੀ ਇੱਕ ਹੋਰ ਇਨਫਲੇਸ਼ਨ ਦੀ ਰਿਪੋਰਟ ਆ ਚੁੱਕੀ ਹੋਵੇਗੀ ਜਿਹੜੀ ਕਿ 16 ਜੁਲਾਈ ਨੂੰ ਆਉਣੀ ਹੈ. ਸੋ 16 ਜੁਲਾਈ ਦੀ ਇਨਫਲੇਸ਼ਨ ਲੈ ਲਓ ਤੁਸੀਂ, ਮੇਰੇ ਖਿਆਲ 28 ਜੂਨ ਨੂੰ ਸਾਡੀ GDP ਆਉਣੀ ਹੈ, 5 ਜੁਲਾਈ ਨੂੰ ਸਾਡਾ ਇੰਪਲੋਇਮੈਂਟ ਆਉਣਾ ਹੈ. ਸੋ ਬਹੁਤ ਸਾਰੀਆਂ ਰਿਪੋਰਟਾਂ ਨੇ ਹਲੇ ਜਿਹੜੀਆਂ ਆਉਣੀਆਂ ਨੇ. ਸੋ ਮੈਂ ਕੋਈ ਵੀ ਇਸ ਵੇਲੇ ਕਿਸੇ ਤਰ੍ਹਾਂ ਦੀ ਪ੍ਰੈਡਿਕਸ਼ਨ ਨਹੀਂ ਕਰਨਾ ਚਾਹਾਂਗਾ, ਕਿਉਂਕਿ ਸਾਡੇ ਕੋਲ ਇੱਕ ਅੱਧੀ ਇਨਫਲੇਸ਼ਨ ਅਗਰ ਉੱਪਰ ਚਲੀ ਜਾਂਦੀ ਹੈ ਤਾਂ ਸਾਨੂੰ, ਮੇਰੇ ਖਿਆਲ ਬੈਂਕ ਆਫ ਕੈਨੇਡਾ ਵਿਲ ਨੈਵਰ ਚੇਂਜ ਦੇਅਰ ਕੋਰਸ, ਜੋ ਉਹ ਕਰਨਾ ਚਾਹ ਰਿਹਾ ਕਰਦਾ ਚਲਾ ਜਾਏਗਾ. ਯੈਸ, ਅਗਰ 16 ਜੁਲਾਈ ਦੀ ਜਿਹੜੀ ਰਿਪੋਰਟ ਆਉਣੀ ਹੈ ਉਹ ਵਾਪਿਸ ਉੱਪਰ ਚਲੀ ਗਈ, ਦੈਨ ਵੀ ਹੈਵ ਟੂ ਥਿੰਕ, ਕਿਉਂਕਿ US ਨੇ ਤਾਂ ਕੱਲ, US ਦੇ ਫੈਡ ਚ ਉਹਨਾਂ ਨੇ ਕੱਲ, ਉਹਨਾਂ ਦੇ ਕਈ ਜਿਹੜੇ ਮੈਂਬਰ ਨੇ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਇਨਫਲੇਸ਼ਨ ਹਲੇ ਵੀ ਸਾਡੇ ਵਾਸਤੇ ਸਟਿੱਕੀ ਪੁਆਇੰਟ ਹੈ, ਵੀ ਮਾਈਟ ਹੈਵ ਟੂ ਗੋ ਅਪ. ਉਹ ਉਸ ਤਰ੍ਹਾਂ ਗੱਲਾਂ ਕਰ ਰਹੇ ਨੇ ਬੈਠੇ ਹੋਏ. ਸੋ ਲੈਟਸ ਸੀ ਕਿ 16 ਜੁਲਾਈ ਨੂੰ ਕੀ ਹੁੰਦਾ, ਉਸ ਤੋਂ ਬਾਅਦ ਡਿਸਾਈਡ ਕਰਾਂਗੇ. ਹਲੇ ਮੈਂ ਕੋਈ ਕੁਛ ਨਹੀਂ ਕਹਿਣਾ ਚਾਹ ਰਿਹਾ, ਜੋ ਵੀ ਚੀਜ਼ ਚੱਲਦੀ ਪਈ ਹੈ ਹਲੇ ਉਵੇਂ ਉਸੇ ਕੋਰਸ ਤੇ ਬੈਠੇ ਹੋਏ ਹਾਂ ਜੀ. ਇਹਦੇ ਵਿੱਚ
ਠੀਕ ਹੈ ਜੀ, ਬੜੀ ਵਧੀਆ, ਤੁਸੀਂ ਅੱਜ ਓਪਨਿੰਗ ਸਟੇਟਮੈਂਟ ਡਿਟੇਲ ਦੇ ਵਿੱਚ ਕਾਫੀ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ. ਪੰਕਜ ਜੀ, ਮੇਰੇ ਇਸ ਤੇ ਕੁਝ ਸਵਾਲ ਵੀ ਹੋਣਗੇ, ਲੇਕਿਨ ਇਸ ਤੋਂ ਪਹਿਲਾਂ ਕਿ ਤੁਹਾਡੀਆਂ ਓਪਨਿੰਗ ਸਟੇਟਮੈਂਟ ਤੇ ਸਵਾਲ ਪੁੱਛੀਏ, ਮੈਂ ਸਵਾਗਤ ਕਰਾਂਗਾ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸੱਭਰਵਾਲ ਸਾਹਿਬ. ਪੀਕੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ.
ਥੈਂਕ ਯੂ ਵੈਰੀ ਮਚ ਜਗਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ.
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਪੀਕੇ ਜੀ. ਔਰ ਪੀਕੇ ਜੀ, ਓਪਨਿੰਗ ਸਟੇਟਮੈਂਟ ਪਹਿਲਾਂ ਸੁਣਦੇ ਹਾਂ, ਫਿਰ ਸਵਾਲ ਪੁੱਛਾਂਗੇ ਜੀ.
ਮੈਂ ਆਪਣਾ ਮੋਗਾ ਸਾਹਿਬ ਦੀ ਗੱਲ ਲਾਸਟ ਚ ਥੋੜੀ ਜਿਹੀ ਸੁਣੀ ਹੈ, 16 ਜੁਲਾਈ ਵਾਲੀ ਗੱਲ ਜੋ ਮੈਂ ਸਮਝ ਸਕਿਆ ਕਿ ਯੈਸ 16 ਜੁਲਾਈ ਨੂੰ ਜਿਹੜਾ ਆਣੀ ਰਿਪੋਰਟ ਹੋਣੇ ਇਨਫਲੇਸ਼ਨ ਦੀ ਉਹਦੇ ਬਾਅਦ ਡਿਪੈਂਡ ਕਰੇਗਾ। ਲੇਕਿਨ ਕੁਛ ਇਕਾਨਮਿਸਟ ਕਈ ਜਗ੍ਹਾ ਤੇ ਮੈਂ ਇੱਥੇ ਮੋਗਾ ਸਾਹਿਬ ਅਲੱਗ ਰਸਤੇ ਪਕੜ ਲੈਂਦੇ ਹਾਂ, ਪਰ ਇਹ ਬੜੀ ਚੰਗੀ ਗੱਲ ਹੈ ਕਿ ਅਸੀਂ ਇੱਕ ਦੂਜੇ ਨਾਲ ਇਹ ਸਾਡਾ ਫੈਸਲਾ ਸਹਿਮਤ ਹੋ ਜਾਂਦਾ ਕਿ ਹਾਂ ਵੀ ਅਸੀਂ ਰਸਤੇ ਲੱਗਣੇ ਪਰ ਸਾਡਾ ਆਪਣਾ ਆਪਣਾ ਤਰੀਕਾ ਹੈਗਾ, ਬਟ ਵੀ ਐਗਰੀ ਟੂ ਈਚ ਅਦਰ। ਮੈਂ ਮੇਰਾ ਮੰਨਣਾ ਹੈਗਾ ਕਿ ਅਗਰ ਮੈਂ ਹੁਣ ਵੀ ਅਗਰ ਰਿਪੋਰਟਸ ਕਈ ਇਕਾਨਮਿਸਟ ਪੜ੍ਹਾਂ ਤੇ ਉਹ ਇਹ ਕਹਿੰਦੇ ਨੇ ਕਿ ਜੀ ਹੁਣ ਵੀ ਅਸੀਂ ਟਾਰਗੇਟ 1-3% ਦੇ ਵਿਚਕਾਰ ਹੀ ਬੈਠੇ ਹਾਂ। ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਇਨਫਲੇਸ਼ਨ ਦਾ ਵੀ ਆਰ ਵਿਦ ਇਨ ਦੈਟ ਰੇਂਜ। ਔਰ ਇੱਕ ਵਾਰ ਦੇਖੋ ਬੜਾ ਵਧੀਆ ਨੇ ਕਿਹਾ ਜਿਹੜਾ ਜੇਮਸ ਔਰਲੈਂਡਰ ਟੀਡੀ ਦਾ ਸੀਨੀਅਰ ਇਕਾਨਮਿਸਟ ਨੇ ਬੜਾ ਵਧੀਆ ਗੱਲ ਕੀਤੀ, ਵਨ ਬੈਡ ਇਨਫਲੇਸ਼ਨ ਪ੍ਰਿੰਟ ਡਜ਼ਨਟ ਮੇਕ ਏ ਟ੍ਰੈਂਡ। ਮੈਂ ਹੁਣ ਵੀ ਕਹਾਂਗਾ ਚਾਹੇ ਮੇਰੀ ਗੱਲ ਸੁਣ ਕੇ ਪਤਾ ਨਹੀਂ ਮੋਗਾ ਸਾਹਿਬ ਨੇ ਪਹਿਲੇ ਕੀ ਕਿਹਾ ਸੀ ਆਈ ਡੋਂਟ ਨੋ, ਪਰ ਮੇਰੀ ਗੱਲ ਸ਼ਾਇਦ ਚੰਗੀ ਨਾ ਲੱਗੇ, ਮੈਂ ਹੁਣੇ ਵੀ 50% ਪੋਜ਼ਿਟਿਵ ਹਾਂ ਜੁਲਾਈ ਚ ਇਹ ਜਿਹੜਾ ਹੈਗਾ ਇੰਟਰਸਟ ਥੱਲੇ ਆਏਗਾ, ਕਿਉਂਕਿ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ 16 ਜੁਲਾਈ ਦਾ ਇਨਫਲੇਸ਼ਨ ਹੈਗਾ ਉਹ ਨੈਗੇਟਿਵ ਆਏਗਾ। ਇਹ ਲਾਈਕ ਏ ਬਾਲ ਹੈਗਾ, ਬਾਉਂਸ ਨਹੀਂ ਜਿਸ ਤਰ੍ਹਾਂ ਕਰਦੀ ਤੇਜ਼ ਆਉਂਦੀ ਫਿਰ ਧੀਰੇ ਧੀਰੇ ਥੱਲੇ ਬੈਠਦੀ ਹੈ, ਉਸ ਤਰ੍ਹਾਂ ਹੋਏਗਾ ਹੈ। ਬੀਮੋ ਵੀ ਇਹੀ ਕਹਿ ਰਿਹਾ ਹੈਗਾ, ਹਾਲਾਂਕਿ ਉਹ ਲੋਕ ਕਹਿ ਰਹੇ ਸੀਗੇ ਕਿ ਬਈ 2.6% ਇਨਫਲੇਸ਼ਨ ਆ ਜਾਏਗਾ, ਟੀਡੀ ਕਹਿ ਰਹੇ ਸੀ 2.5 ਆ ਜਾਏਗਾ, ਬਲੂਮਬਰਗ ਨੇ ਜਿਹੜੀ ਰਿਪੋਰਟ ਕੀਤੀ ਸੀ ਇਕਾਨੋਮਿਸਟ ਦੀ ਸਰਵੇ ਕੀਤੀ ਸੀ ਉਹ 2.6 ਕਹਿ ਰਹੇ ਸੀ, ਸਾਰੇ ਗਲਤ ਸਾਬਿਤ ਹੋ ਗਏ। ਇਹ ਜੇ ਗਲਤ ਸਾਬਿਤ ਹੋਏ ਨਾ, ਨੋਟ ਇਟ ਡਾਊਨ, ਇਟ ਵਿਲ ਬੀ ਪੋਜ਼ਿਟਿਵ ਔਨ 16 ਜੁਲਾਈ, ਇਨਫਲੇਸ਼ਨ ਵਿਲ ਕਮ ਡਾਊਨ ਐਂਡ ਉਹਦੇ ਬਾਅਦ ਜੁਲਾਈ ਨੂੰ ਇੰਟਰਸਟ ਥੱਲੇ ਆਏਗਾ। ਜੀ
ਠੀਕ ਹੈ ਜੀ, ਠੀਕ ਹੈ। ਅੱਛਾ, ਅਸੀਂ ਕਾਲਸ ਵੀ ਲੈਣੇ ਹੈਗੇ ਆ ਔਰ ਮੇਰੇ ਸਵਾਲ ਵੀ ਹੋਣਗੇ, ਲੇਕਿਨ ਫਾਰਮੈਟ ਅਸੀਂ ਹਲਕਾ ਜਿਹਾ ਚੇਂਜ ਕੀਤਾ ਹੈਗਾ। ਸਭ ਤੋਂ ਪਹਿਲਾਂ ਓਪਨਿੰਗ ਸਟੇਟਮੈਂਟ ਹੋਇਆ ਕਰਨਗੀਆਂ ਔਰ ਓਪਨਿੰਗ ਸਟੇਟਮੈਂਟ ਤੋਂ ਬਾਅਦ, ਕਿਉਂਕਿ ਕਈ ਵਾਰ ਫਿਰ ਸਮੇਂ ਘੱਟ ਜਾਂਦਾ ਹੈਗਾ, ਸੋ ਓਪਨਿੰਗ ਸਟੇਟਮੈਂਟ ਤੋਂ ਬਾਅਦ ਫਿਰ 1-1 ਮਿੰਟ ਤੁਸੀਂ ਜ਼ਰੂਰ ਲੈਣਾ। ਹਾਂਜੀ ਪੀਕੇ ਜੀ, ਕੋਈ ਪ੍ਰੋਜੈਕਟ ਹੈ, ਕੋਈ ਚੀਜ਼ ਹੈ, ਕੋਈ ਜਾਣਕਾਰੀ ਪਹਿਲਾਂ ਉਹ ਦੇ ਦਿਓ, ਫਿਰ ਅੱਗੇ ਵਧਦੇ ਆ।
ਦੇਖੋ ਇਤਨਾ ਹੀ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ, ਬਿਲਡਰਾਂ ਨੇ ਇਨਸੈਂਟਿਵ ਵਾਪਿਸ ਖਿੱਚਣੇ ਸ਼ੁਰੂ ਕਰਤੇ ਨੇ। ਮੈਂ ਪਿਛਲੀ ਵਾਰ ਕਹਿ ਰਿਹਾ ਸੀ ਨਾ ਬੜੀ ਜਲਦੀ ਖਿੱਚਣਾ ਸ਼ੁਰੂ ਕਰਨਗੇ, ਉਹ ਖਿੱਚਣੇ ਸ਼ੁਰੂ ਕਰਤੇ ਨੇ। ਹੁਣ ਸਾਨੂੰ ਨੈਗੋਸ਼ੀਏਟ ਕਰਨਾ ਪੈ ਰਿਹਾ ਹੈਗਾ, ਹੁਣ ਸਾਨੂੰ ਮਿਹਨਤ ਕਰਨੀ ਪੈ ਰਹੀ ਹੈਗੀ, ਕਿਉਂਕਿ ਦੇ ਆਲਸੋ ਨੋ ਕਿ ਮਾਰਕੀਟ ਜਿਹੜੀ ਹੈ ਬਾਊਂਸ ਬੈਕ ਕਰੇਗੀ, ਇਟ ਵਿਲ ਰੋਰ ਬੈਕ ਇਨ ਟੂ ਲਾਈਫ। ਤੁਸੀਂ ਦੇਖ ਲੈਣਾ 1-2-4 ਮਹੀਨਾ, ਇਟ ਇਜ਼ ਅ ਮੈਟਰ ਆਫ ਟਾਈਮ, ਕਿਉਂਕਿ ਸਪਲਾਈ ਐਂਡ ਡਿਮਾਂਡ ਦੇ ਅੰਦਰ ਜਿਹੜਾ ਨਾ ਗੈਪ ਬੜਾ ਜ਼ਬਰਦਸਤ ਵੱਧਦਾ ਜਾ ਰਿਹਾ ਹੈਗਾ, ਬੜਾ ਜ਼ਬਰਦਸਤ। ਸੀਐਮਈਸੀ ਕਹਿ ਰਿਹਾ ਹੈਗਾ, ਉਹ ਤੇ ਸੀਐਮਈਸੀ ਦੀ ਗੱਲ ਹੀ ਅਲੱਗ ਹੋ ਗਈ, ਉਹ ਕਹਿੰਦਾ 3.5 ਮਿਲੀਅਨ ਘਰ ਚਾਹੀਦੇ ਨੇ। ਮੈਂ ਅੱਗੇ ਚੱਲ ਕੇ ਅਗਰ ਕਹੋਗੇ ਤਾਂ ਮੈਂ ਗੱਲ ਤੇ ਆ ਜਾਏਗਾ, ਕਹਿੰਦੇ ਅਸੀਂ ਜ਼ਬਰਦਸਤ ਵਰਲਡ ਦੇ ਅੰਦਰ 95 ਕੰਟਰੀ ਦੇ ਅੰਦਰ ਅਸੀਂ ਕਿੱਥੇ ਬੈਠੇ ਹੋਏ ਹਾਂ। ਲੇਕਿਨ ਹੁਣ ਵੀ ਮੈਂ ਕਹਿ ਰਿਹਾ ਡੋਂਟ ਵੇਟ, ਹਿਊਜ ਇਨਸੈਂਟਿਵ ਹੈਗੇ ਨੇ, ਕੰਟੈਕਟ ਮੀ ਇਮੀਡੀਏਟਲੀ, ਤੁਹਾਨੂੰ ਬਿਲਡਰ ਕੋਲ ਲੈ ਦਿਆ ਗਿਆ, ਹੱਥੋਂ ਨਿਕਲ ਜਾਣਗੇ ਸਾਰੇ। ਜੇ ਤੁਸੀਂ ਹੱਥ ਰੱਖੋ ਉਸਦੇ ਅੰਦਰ, ਅਸੀਂ ਡਿਸਕਸ਼ਨ ਕਰਕੇ ਬਿਲਡਰ ਨਾਲ ਨੈਗੋਸ਼ੀਏਟ ਕਰਕੇ ਅਸੀਂ ਲੈ ਦਿਆਂਗੇ। ਰੀਸੇਲ ਦੇ ਅੰਦਰ ਵੀ ਇਫ ਯੂ ਆਰ ਔਨ ਦਾ ਵਰਡ ਸਿਟ ਔਨ ਦਾ ਕਲਿਫ ਬੈਠੇ ਹੋ ਕਿ ਲੈਣਾ ਕਿ ਨਹੀਂ ਲੈਣਾ, ਇਮੀਡੀਏਟਲੀ ਲੈ ਲਓ, ਇਹ ਚੀਜ਼ਾਂ ਸ਼ਾਰਟ ਹੋ ਜਾਣਗੀਆਂ। ਮੈਂ ਕਿਸੇ ਪਰਟੀਕੁਲਰ ਪ੍ਰੋਜੈਕਟ ਦੀ ਗੱਲ ਨਹੀਂ ਕਰਾਂਗਾ, ਜਸਟ ਕੰਟੈਕਟ ਮੀ ਐਂਡ ਆਈ ਵਿਲ ਗੈਟ ਯੂ ਮਚ ਮੋਰ ਦੈਨ ਵਟ ਯੂ ਐਕਸਪੈਕਟ। ਜੀ
ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਪੰਕਜ ਜੀ, ਤੁਸੀਂ ਵੀ 1 ਮਿੰਟ ਲੈ ਲਓ, ਫਿਰ ਅੱਗੇ ਵਧਦੇ ਹਾਂ। ਹੈਲੋ,
ਹਮੇਸ਼ਾ ਮੇਰੀ ਆਵਾਜ਼ ਨਹੀਂ ਆ ਰਹੀ ਹੈ ਜੀ?
ਹਾਂਜੀ ਹੁਣ ਆ ਰਹੀ, ਹੁਣ
ਬਹੁਤ ਧੀਰੇ ਹੈ ਪੰਕਜ ਜੀ,
ਮੈਂ
ਬਹੁਤ ਜ਼ਿਆਦਾ ਧੀਰੇ ਹੈ ਜੀ।
ਮੈਂ ਆਪਦੇ ਹੈਡਫੋਨ ਉਤਾਰ ਦਿੱਤੇ ਨੇ ਜੀ, ਮੈਂ ਹੈਡਫੋਨ ਲਗਾ ਕੇ ਸੀ
ਨਾ,
ਠੀਕ ਹੈ ਜੀ, ਹੁਣ ਥੋੜੀ ਜਿਹੀ ਬੈਟਰ ਹੋਈ। ਹਾਂਜੀ ਹਾਂਜੀ, ਆ ਜਾਓ।
ਓਕੇ ਓਕੇ ਓਕੇ, ਸੋ ਬੇਸਿਕਲੀ ਮੈਂ ਯੁਰਵੀਰ ਜੀ ਇਹੀ ਕਹਿਣਾ ਚਾਹ ਰਿਹਾ ਸੀ, ਐਜ਼ ਏ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਹਰ ਪਾਸੇ ਡੀਲ ਕਰ ਸਕਦਾ, ਫਾਈਨੈਂਸ਼ੀਅਲ ਹਰ ਸਾਈਡ ਤੇ ਅਸੀਂ ਡੀਲ ਕਰ ਸਕਦੇ, ਕਿਉਂਕਿ ਇੱਕ ਬਹੁਤ ਵਾਸਟ ਇੱਕ ਐਜੂਕੇਸ਼ਨ ਹੈ ਮੇਰੇ ਕੋਲ, ਜਿਹਦੇ ਥਰੂ ਮੈਂ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਕਰ ਸਕਦਾ, ਜਾਂ ਤੁਹਾਡੀ ਅਸਟੇਟ ਪਲੈਨਿੰਗ ਚਾਹੀਦੀ ਹੈ, ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀਆਂ ਨੇ, ਇਨਵੈਸਟਮੈਂਟ ਜਿਵੇਂ ਅਸੀਂ ਕਰਦੇ ਹਾਂ, ਮੇਰੇ ਕੋਲ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਮੇਰੇ ਕੋਲ ਇੰਸ਼ੋਰੈਂਸ ਤੇ ਇਨਵੈਸਟਮੈਂਟ ਕਰਵਾਈਆਂ ਹੋਈਆਂ ਨੇ, ਔਰ ਬਹੁਤ ਲੋਕ ਹੋਣਗੇ ਜਿਨ੍ਹਾਂ ਦੀ ਮੈਨੇ ਫਾਈਨੈਂਸ਼ੀਅਲ ਪਲੈਨਿੰਗ ਵੀ ਕੀਤੀ ਹੋਈ ਹੈ, ਦੇ ਨੋ ਮੀ। ਸੋ ਮੇਰੇ ਖਿਆਲ ਚ ਤਾਂ ਪਿਛਲੇ 20 ਸਾਲ ਹੋ ਗਏ, ਹੁਣ ਐਕਸਪੀਰੀਅੰਸ ਉਹਨਾਂ ਦਾ ਅੱਛਾ ਹੀ ਹੋਏਗਾ ਜੋ ਮੇਰੇ ਨਾਲ ਨੇ। ਸੋ ਬੇਸਿਕਲੀ ਮੈਂ ਇਹ ਕਹਿਣਾ ਚਾਹ ਰਿਹਾ ਕਿ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਚਾਹੀਦੀ ਹੈ, ਇਨਵੈਸਟਮੈਂਟ ਚਾਹੀਦੀ ਹੈ, ਪਲੈਨਿੰਗ ਕਰਨੀ ਹੈ, ਤੁਹਾਡੇ ਕੋਲ ਕੋਈ ਕੰਪਨੀ ਹੈ, ਤੁਹਾਡੇ ਕੋਲ ਰਿਟੇਨਡ ਅਰਨਿੰਗ ਪਈ ਹੈ, ਉਹਦੇ ਚ ਕਿਵੇਂ ਬਚਾਇਆ ਜਾਵੇ, ਹੁਣ ਕੈਪੀਟਲ ਗੇਨ ਲੱਗਣਾ ਸ਼ੁਰੂ ਹੋ ਗਿਆ ਜੀ, ਹੁਣ ਕਿਹੜੇ ਅਜੇ ਤਰੀਕੇ ਨੇ ਜਿਹੜੇ ਅਸੀਂ ਇਨਵੈਸਟ ਕਰਕੇ ਅਸੀਂ ਕੈਪੀਟਲ ਗੇਨ ਦੀ ਸਾਈਡ ਨੂੰ ਵੀ ਛੱਡ ਦਈਏ,
ਮਤਲਬ ਬਿਨਾ ਟੈਕਸਿਸ ਇੰਨੇ ਟੈਕਸਿਸ ਪੇ ਕਰਨੇ ਹੀ ਨਾ ਪੈਣ, ਉਹ ਵੀ ਤਰੀਕੇ ਹੈਗੇ ਨੇ। ਸੋ ਕਿਸੇ ਤਰ੍ਹਾਂ ਵੀ ਤੁਸੀਂ ਅਗਰ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਤਾਂ ਮੈਨੂੰ ਫੋਨ ਕਰ ਸਕਦੇ ਹੋ 6472851007। ਥੈਂਕ ਯੂ ਵੈਰੀ ਮਚ ਰਵੀਰ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਪੀਕੇ ਜੀ, ਫੋਨ ਨੰਬਰ ਤੁਸੀਂ ਵੀ ਦਿਓ ਇੱਕ ਵਾਰੀ ਆਪਣਾ ਫਿਰ।
6472994757
ਜੀ, ਠੀਕ ਹੈ ਜੀ। ਹਾਂਜੀ, ਹੁਣ ਕਾਲਰ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਉਹਨਾਂ ਦੇ ਵੀ ਸਵਾਲ ਵੀ ਪੁੱਛ ਲੈਂਦੇ ਆ। ਹਾਂਜੀ ਨਸੀਬ ਸੰਧੂ ਸਾਹਿਬ, ਤੁਸੀਂ ਆਉਂਦੇ
ਰਹੋ ਜੀ,
ਗੋ ਹੈਡ। ਤੇ ਨਸੀਬ ਸੰਧੂ ਸਾਹਿਬ, ਵੈਲਕਮ ਜੀ। ਹੈਲੋ,
ਹਾਂਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ।
ਅੱਛਾ, ਮੈਨੂੰ ਤੁਹਾਡੀ ਆਵਾਜ਼ ਠੀਕ ਆ ਰਹੀ ਹੈ, ਯੂ ਗੋ ਹੈਡ। ਹਾਂਜੀ ਹਾਂਜੀ, ਸੋਰੀ ਸੋਰੀ। ਹਾਂਜੀ,
ਅੱਛਾ ਯੁੱਧਵੀਰ ਜੀ, ਇੱਕ ਬੇਨਤੀ ਆ ਤੁਹਾਨੂੰ, ਕੋਈ ਬਜ਼ੁਰਗ ਹੈ ਉਹਦਾ ਨਾ ਉੱਥੇ ਆਪਣੀ ਜਿਹੜੇ ਵਿੱਚ ਜ਼ਮੀਨ ਦਾ ਕੋਈ ਰੌਲਾ ਪਿਆ ਹੋਇਆ ਕਾਫੀ, ਤੇ ਤੁਹਾਡੇ ਇੱਕ ਤੁਸੀਂ ਵਕੀਲ ਦੱਸਦੇ ਹੁੰਦੇ ਸੀਗੇ ਵੀ ਵਕੀਲ ਹੈ ਇੱਕ, ਉਹਨਾਂ ਦਾ ਮੈਨੂੰ ਨੰਬਰ ਜ਼ਰੂਰ ਦਿਓ ਜੀ, ਉਹਨਾਂ ਦਾ ਨੰਬਰ।
ਹਾਂਜੀ, ਨੰਬਰ ਤੁਸੀਂ ਨੋਟ ਕਰ ਲਓ ਜੀ, ਉਹਨਾਂ ਦਾ ਨਾਮ ਹੈ ਜੀ ਹਰਮਿੰਦਰ ਸਿਆਲ।
ਹਰਪਿੰਦਰ?
ਹਾਂਜੀ, ਹਰਮਿੰਦਰ ਸਿਆਲ।
ਹਾਂਜੀ 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 ਹਾਂਜੀ, ਫੋਨ ਨੰਬਰ ਜੀ।
ਹਾਂ, ਇੱਕ ਸੈਕਿੰਡ ਮੈਨੂੰ ਦੇਣਾ ਜੀ, ਇੱਕ ਸੈਕਿੰਡ। ਹਾਂਜੀ, ਨੰਬਰ ਨੋਟ ਕਰ ਲਓ ਜੀ, 6476475463773।
6476475643737373 6475463773
ਹਾਂਜੀ ਹਾਂਜੀ।
ਥੈਂਕ ਯੂ ਯੁੱਧਵੀਰ ਜੀ, ਥੈਂਕ ਯੂ,
ਵੈਲਕਮ ਵੈਲਕਮ ਜੀ। ਹਾਂਜੀ, ਇਕਬਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ। ਇਕਬਾਲ ਸਾਹਿਬ, ਗੋ ਹੈਡ
ਜੀ। ਜੀ, ਗੁੱਡ ਮਾਰਨਿੰਗ ਜੀ, ਅਵਰੀਵਨ ਜੀ। ਮੇਰੇ ਦੋ ਛੋਟੇ ਛੋਟੇ ਸਵਾਲ ਹਨ, ਇੱਕ ਤੇ ਜੁਗਵੀਰ ਜੀ ਐਂਡ ਪੰਕਜ ਜੀ, ਔਰ ਕਿਤੇ ਜੀ ਤੁਸੀਂ ਲਾਸਟ ਟਾਈਮ ਨਾ ਥੋੜੀ ਜੀ ਇੱਕ ਜਗ੍ਹਾ ਤੇ ਕਨਸੈਪਟ ਆਇਆ ਸੀ ਕਿ ਜਿਹੜਾ ਕੈਪੀਟਲ ਗੇਨ ਟੈਕਸ ਦੀ ਕੈਲਕੂਲੇਸ਼ਨ ਹੈ, ਉਸ ਤੇ ਤੁਸੀਂ ਕਿਹਾ ਸੀ ਕਿ ਨੈਕਸਟ ਵੀਕ ਤੁਸੀਂ ਇਹਨੂੰ ਸਟੱਡੀ ਕਰਕੇ ਆਓਗੇ, ਔਰ ਜੁਗਵੀਰ ਜੀ ਤੁਸੀਂ ਵੀ ਉਸ ਦੇ ਅੰਦਰ ਪਾਰਟਿਸਪੇਟ ਕੀਤਾ ਸੀ, ਤੁਹਾਡਾ ਪੁਆਇੰਟ ਆਫ ਵਿਊ ਕੁਝ ਹੋਰ ਸੀ, ਪੰਕਜ ਜੀ ਦਾ ਕੁਝ ਹੋਰ ਸੀ, ਐਂਡ ਬੋਂਗਾ ਜੀ ਦਾ ਕੁਝ ਹੋਰ ਸੀ। ਤੁਸੀਂ ਲੁੱਕ ਟੂ ਜ਼ਰਾ ਕਲੈਰੀਫਾਈ ਕਰ ਦਿਓ ਕਿ ਉਹ ਐਕਚੁਅਲ ਕੈਪੀਟਲ ਗੇਨ ਟੈਕਸ ਹਾਊ ਡਿਡ ਇਟ ਵਰਕ, ਔਰ ਉਹ ਜਿਹੜਾ 500,000 to 250 ਦੀ ਬ੍ਰੈਕਟ ਹੈ। ਐਂਡ ਸੈਕਿੰਡ ਕੁਐਸਚਨ, ਯੂ ਨੋ ਕੁਐਸਚਨ ਵੀ ਹੈ ਔਰ ਇਸ ਦੇ ਅੰਦਰ ਇੱਕ ਮੈਨੂੰ ਥੋੜੀ ਜਿਹੀ ਮੇਰਾ ਆਪਣਾ ਸਰ, ਇਹ ਜਿਹੜੇ ਇਨਫਲੇਸ਼ਨ ਦੇ ਨੰਬਰ ਥੱਲੇ ਆਏ, ਮੈਂ ਤਾਂ ਖੁਦ ਇੱਕ ਕਾਮਨ ਪਰਸਨ ਆ, ਕਦੇ ਕਦੇ ਗਰੋਸਰੀ ਤੇ ਮੈਂ ਜਾਣਾ, ਫਿਰ ਬਾਕੀ ਜਾ ਕੇ ਸਟੋਰਾਂ ਤੇ ਉੱਤੇ ਕੋਈ ਕੀਮਤਾਂ ਜਾ ਕੇ ਦੇਖਿਆ ਨੀ ਨਾ ਕਿ ਕਿੰਨੀਆਂ ਕੀਮਤਾਂ ਬਾਕੀ ਘਟੀਆਂ ਹੈ ਨੀ, ਡਰਾਇੰਗ ਰੂਮ ਦੇ ਅੰਦਰ ਬਹਿ ਕੇ ਫਿਗਰਸ ਉੱਪਰ ਕਲੈਕਟ ਕਰ ਰਹੇ। ਬਹੁਤ ਸ਼ੁਕਰੀਆ, ਥੈਂਕ ਯੂ।
ਹਾਂਜੀ
ਸਰ, ਇਹਦਾ ਮੈਂ ਜਵਾਬ ਦੇ ਸਕਦਾ, ਕਿਉਂਕਿ ਹੁੰਦਾ ਕੀ ਹੈ, ਜਦੋਂ ਅਸੀਂ ਇਹ ਫਿਗਰਸ ਦੀ ਗੱਲ ਕਰਦੇ ਹਾਂ ਨਾ, ਜਿਵੇਂ 2.9% ਆਈ ਹੈ, ਇਹ ਅਸੀਂ ਪਿਛਲੇ ਸਾਲ ਨਾਲ ਕੰਪੇਅਰ ਕਰ ਰਹੇ ਹਾਂ। ਸੋ ਬੇਸਿਕਲੀ ਜਿਹੜੇ ਪ੍ਰਾਈਸ 2020 ਚ 2021 ਚ ਵਧੇ ਸੀਗੇ, 2022 ਚ ਵਧੇ ਸੀਗੇ, ਉਸਦੇ ਉਹ ਬਹੁਤ ਤੇਜ਼ੀ ਨਾਲ ਵੱਧ ਰਹੇ ਸੀ। ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਪ੍ਰਾਈਜ਼ ਥੱਲੇ ਆਣਗੇ, ਅਸੀਂ ਇਹ ਦੇਖ ਰਹੇ ਹਾਂ ਕਿ ਕਿੰਨੇ ਤੇਜ਼ੀ ਨਾਲ ਪਿਛਲੇ ਸਾਲ ਤੋਂ ਹੁਣ ਇਸ ਸਾਲ ਵਧੇ ਨੇ। ਸੋ ਉਹ ਅਗਰ ਅਸੀਂ 2020 ਤੋਂ ਪਹਿਲਾਂ ਦੇ ਪ੍ਰਾਈਸ ਚ ਜਾਣਾ, ਤਾਂ ਸਾਰ ਤਾਂ ਸਾਨੂੰ ਡਿਫਲੇਸ਼ਨ ਚ ਜਾਣਾ ਪਏਗਾ, ਮਤਲਬ ਮਾਈਨਸ ਚਲੀ ਜਾਵੇ ਜੀ। ਉਹ ਹੋਣ ਦੀ ਉਮੀਦ ਨਹੀਂ ਹੈਗੀ ਸਰ ਇਸ ਵੇਲੇ। ਇਹ ਮੰਨ ਕੇ ਚੱਲੋ ਕਿ ਜਿਹੜੇ ਪ੍ਰਾਈਜ਼ ਹੁਣ ਟਿਕੇ ਹੋਏ ਨੇ, ਇੱਥੇ ਜੇ ਟਿਕੇ ਰਹਿਣਗੇ, ਥੱਲੇ ਜਾਣ ਦੀ ਉਮੀਦ ਸਾਨੂੰ ਨਹੀਂ ਹੈਗੀ, ਕੋਈ ਵੀ ਡਿਫਲੇਸ਼ਨ ਚ ਜਾਣ ਦੀ ਕੋਈ ਉਮੀਦ ਨਹੀਂ ਹੈਗੀ। ਲੇਕਿਨ ਇਨਫਲੇਸ਼ਨ ਮਤਲਬ ਅਸੀਂ 2.9% ਟੋਟੈਲਿਟੀ ਚ, ਮੈਂ ਸਿਰਫ ਗਰੋਸਰੀ ਦੀ ਗੱਲ ਨਹੀਂ ਕਰ ਰਿਹਾ, ਇਹ ਟੋਟਲ ਫਿਗਰ ਹੈ ਵਿੱਚ ਸਾਰੀਆਂ ਚੀਜ਼ਾਂ ਚ ਅਸੀਂ 2.9% ਪਿਛਲੇ ਇੱਕ ਸਾਲ ਚ ਵਧੇ ਹਾਂ। ਸੋ ਇਸ ਵਾਸਤੇ ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਤੁਹਾਨੂੰ ਦਿਖਦੇ ਨਹੀਂ ਪਏ ਉਹ ਪ੍ਰਾਈਸ ਕਿ ਇੰਨੇ ਥੱਲੇ ਨਹੀਂ ਗਏ ਨੇ। ਯੈਸ, ਨਹੀਂ ਗਏ ਨੇ ਥੱਲੇ, ਉਹ ਬਲਕਿ ਉੱਪਰ ਜਾਣ ਦੀ ਉਹਨਾਂ ਦੀ ਸਪੀਡ ਘੱਟ ਗਈ ਹੈ। ਇਨਫਲੇਸ਼ਨ ਇਹ ਹੁੰਦੀ ਹੈ ਜੀ।
ਹਾਂਜੀ, ਇਹਦੇ ਤੇ ਮੈਂ ਇੱਕ ਚੀਜ਼ ਹੋਰ ਦੱਸ ਦਵਾਂ। ਇਕਬਾਲ ਸਾਹਿਬ, ਤੁਹਾਡਾ ਸਵਾਲ ਆਪਣੀ ਜਗ੍ਹਾ ਸਹੀ ਹੈ ਕਿ ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਜੀ ਇਨਫਲੇਸ਼ਨ ਘੱਟ ਗਈ ਵੱਧ ਗਈ, ਬੰਦਾ ਕਹਿੰਦਾ ਜੀ ਮੈਂ ਤੇ, ਕਿਉਂਕਿ ਸਾਡੀ ਜਿਹੜੀ ਚੀਜ਼ ਨਾਲ ਡੀਲਿੰਗ ਹੋਣੀ ਹੈ ਫਿਰ ਅਸੀਂ ਉਹਦੇ ਬਾਰੇ ਗੱਲ ਕਰਨੀ ਹੈ ਨਾ। ਅੱਛਾ, ਇਹਦੇ ਚ ਕੀ ਹੈ ਕਿ ਜਿਹੜੇ ਇਨਫਲੇਸ਼ਨ ਨੰਬਰ ਕੈਲਕੂਲੇਟ ਕਿੱਦਾਂ ਕੀਤੇ ਜਾਂਦੇ, ਇੱਕ ਸਰਵੇ ਕੀਤਾ ਜਾਂਦਾ ਠੀਕ ਹੈ, ਜਿੰਨੇ ਵੀ ਬੜੇ ਸਟੋਰਸ ਨੇ, ਫਰਜ਼ ਕਰ ਲਓ ਟੋਰਾਂਟੋ, ਵੈਂਕੂਵਰ, ਕਿਉਂਕਿ ਜੇ ਇਨਫਲੇਸ਼ਨ ਹੈ ਕੈਨੇਡਾ ਭਰ ਦੀ ਇਨਫਲੇਸ਼ਨ ਹੈ, ਹੋ ਸਕਦਾ ਹੈ ਕਿ ਸਾਨੂੰ ਇੱਥੇ ਮਹਿੰਗਾਈ ਜ਼ਿਆਦਾ ਲੱਗਦੀ ਹੋਵੇ, ਠੀਕ ਹੈ, ਪਰ ਉਹਨਾਂ ਨੇ ਕੈਨੇਡਾ ਭਰ ਦੇ ਵਿੱਚ ਇੱਕ ਪ੍ਰੋਪਰ ਸਰਵੇ ਕਰਨਾ ਹੈ, ਜਿਹਦੇ ਵਿੱਚ ਕਿ ਜਿਸ ਤਰ੍ਹਾਂ ਫੂਡ ਐਂਡ ਬੇਵਰੇਜਸ ਦੀ ਆਈਟਮਸ ਹੁੰਦੀਆਂ, ਟਰਾਂਸਪੋਰਟੇਸ਼ਨ ਦੀ ਆਈਟਮਸ ਨੇ, ਮੈਡੀਕਲ ਸੈਕਸ਼ਨ ਚ ਹੈ, ਈਵਨ ਰਿਕ੍ਰੀਏਸ਼ਨ ਜਿਹੜਾ ਅਸੀਂ ਬਾਹਰ ਸਿਨੇਮਾ ਹਾਲ ਚ ਮੂਵੀ ਦੇਖਣ ਜਾਂਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦੀਆਂ ਗੁੱਡਸ ਔਰ ਸਰਵਿਸਿਜ਼ ਨੇ, ਹਾਊਸਿੰਗ ਸੈਕਟਰ ਇਹਦੇ ਵਿੱਚ ਦੇਖਿਆ ਜਾਂਦਾ, ਸਾਰਾ ਹਾਊਸਿੰਗ ਸੈਕਟਰ ਦੇ ਵਿੱਚ ਜੀ ਪ੍ਰਾਈਸ ਵਧੀ ਹੈ, ਘਟੀ ਹੈ, ਮੋਰਗੇਜ ਤੁਸੀਂ ਲੈ ਰਹੇ ਹੋ, ਰੈਂਟ ਲੈ ਰਹੇ ਹੋ, ਹਰ ਚੀਜ਼ ਦੇ ਨੰਬਰ ਉਹਨਾਂ ਕੋਲ ਹੁੰਦੇ ਨੇ, ਔਰ ਫਿਰ ਉਹਦੇ ਪੂਰਾ ਸਰਵੇ ਜਿਹੜਾ ਹੈ ਉਹ ਕੀਤਾ ਜਾਂਦਾ ਇਕਬਾਲ ਸਾਹਿਬ, ਔਰ ਉਸ ਤੋਂ ਬਾਅਦ ਫਿਰ ਉਹ ਮੋਰਗੇਜ ਜਿਹੜੀ ਹੈ, ਸੋਰੀ ਇਨਫਲੇਸ਼ਨ ਜਿਹੜੀ ਹੈ ਉਹ ਫਿਰ ਉਸ ਸਰਵੇ ਦੇ ਮੁਤਾਬਿਕ ਤੁਹਾਨੂੰ ਕੰਪੈਰੀਜ਼ਨ ਕਰਕੇ ਫਿਰ ਤੁਹਾਨੂੰ ਦੱਸਦੇ ਆ ਕਿ ਜੀ ਹਾਂਜੀ ਕੀ ਕੋਰ ਇਨਫਲੇਸ਼ਨ ਕੀ ਹੈਗੀ ਹੈ, ਠੀਕ ਹੈ, ਪ੍ਰਾਈਸ ਇੰਡੈਕਸ ਕੀ ਹੈ, ਠੀਕ ਹੈ, ਮੈਂ ਦੋਨੋਂ ਚੀਜ਼ਾਂ ਤੁਹਾਨੂੰ ਐਕਸਪਲੇਨ ਜੇ ਕਹੋ ਵੀ ਕਰ ਦਿੰਦਾ, ਪੰਕਜ ਜੀ ਵੀ ਕਰ ਦੇਣਗੇ ਕਿ ਸੀਪੀਆਈ ਜਿਹਨੂੰ ਕਹਿੰਦੇ ਆ ਜਾਂ ਪੀਸੀ ਕਹਿੰਦੇ ਆ, ਠੀਕ ਹੈ, ਪ੍ਰਾਈਸ ਇੰਡੈਕਸ ਹੈ ਜਾਂ ਕੋਰ ਇਨਫਲੇਸ਼ਨ ਕੀ ਹੈ, ਫਿਰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਕੈਲਕੂਲੇਟ ਕੀਤੀਆਂ ਜਾਂਦੀਆਂ ਨੇ, ਦਿਸ ਇਜ਼ ਇਹ ਪੂਰੀ ਪ੍ਰੋਪਰ ਇਹਦੀ ਇੱਕ ਮੈਥਡੋਲੋਜੀ ਹੈ ਜਿਹਦੇ ਜ਼ਰੀਏ ਇਹ ਸਾਰੀ ਚੀਜ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਇਹਦਾ ਇੱਕ ਐਗਜ਼ਾਮਪਲ ਵੀ ਦੱਸ ਦਿੰਦਾ, ਫਰਜ਼ ਕਰ ਲਓ ਕਿ ਤੁਸੀਂ ਬ੍ਰੈਡ ਹੈਗੀ ਹੈ ਨਾ, ਸਿੰਪਲ ਆਪਾਂ ਬ੍ਰੈਡ ਸਾਰੇ ਲੈਂਦੇ ਹਾਂ, ਅੰਡਾ ਬ੍ਰੈਡ ਲੈਂਦੇ ਹਾਂ, ਮੱਖਣ ਲੈਂਦੇ ਹਾਂ ਸਾਰਾ, ਠੀਕ ਹੈ, ਸੋ ਜਦੋਂ ਉਹਨਾਂ ਨੇ ਇੱਕ ਬ੍ਰੈਡ ਦੀ ਪ੍ਰਾਈਜ਼ ਉਹਨਾਂ ਨੇ ਅੱਜ ਚੈੱਕ ਕਰ ਲੈਣੀ ਕਿ ਬ੍ਰੈਡ ਦੀ ਪ੍ਰਾਈਜ਼ ਅੱਜ ਕੀ ਹੈ, ਉਹਨਾਂ ਦੇ ਰਿਕਾਰਡ ਚ ਆ ਗਈ, ਉਹ ਤਾਂ ਸਾਲਾਂ ਤੋਂ ਰਿਕਾਰਡ ਚ ਹੈ, ਹੁਣ ਜਿਹੜੀ ਬ੍ਰੈਡ ਦੀ ਕੀਮਤ ਹੈ ਉਹ ਹਰ ਮਹੀਨੇ ਉਹਨਾਂ ਨੇ ਕਾਲ ਕਰਕੇ ਪਤਾ ਕਰਨੀ ਹੈ, ਹਾਂਜੀ ਟੋਰਾਂਟੋ ਚ ਬ੍ਰੈਡ ਦੀ ਕੀ ਪ੍ਰਾਈਜ਼ ਹੈ ਜੀ, ਵੈਂਕੂਵਰ ਚ ਕੀ ਹੈ, ਬੈਰੀ ਚ ਕੀ ਹੈ, ਅੱਛਾ ਜੀ ਨੋਟ ਹੋ ਗਈ ਕੈਲਗਰੀ ਚ ਕੀ ਹੈ, ਐਡਮਿੰਟਨ ਚ ਕੀ ਹੈ, ਏਦਾਂ ਨਿਊ ਬ੍ਰੰਸਵਿਕ ਦੇ ਵਿੱਚ ਕੀ ਹੈ, ਸਾਰੀ ਜਗ੍ਹਾ ਇੱਕ ਬ੍ਰੈਡ ਹੈ, ਕੱਲੀ ਬ੍ਰੈਡ ਹੈ ਜੀ, ਉਹ ਬ੍ਰੈਡ ਦੀ ਸਭ ਜਗ੍ਹਾ ਉਹਨੇ ਪ੍ਰਾਈਜ਼ ਚੈੱਕ ਕਰਨੀ ਹੈ, ਉਹ ਫਿਰ ਨੰਬਰ ਪਾ ਲੈਣੇ ਉਹਨਾਂ ਨੇ, ਫਿਰ ਉਹਨਾਂ ਨੇ ਤੁਹਾਨੂੰ ਦੱਸਣਾ ਜੀ ਇੱਕ ਕੱਲੀ ਬ੍ਰੈਡ ਨਹੀਂ ਹੈ ਜੀ, ਫਿਰ ਉਹਨਾਂ ਨੇ ਅੰਡੇ ਵੀ ਹੈ, ਅਸੀਂ ਕਈ ਚੀਜ਼ਾਂ ਆਇਆ ਨੇ, ਠੀਕ ਹੈ ਨੀ, ਫੂਡ ਤੋਂ ਸ਼ੁਰੂ ਕਰਕੇ ਹਰ ਚੀਜ਼ ਉਹਨਾਂ ਕਰਨੀ ਹੈ, ਫਿਰ ਉਹ ਤੁਹਾਨੂੰ ਨੰਬਰ ਕੈਲਕੂਲੇਟ ਕਰਕੇ ਦੱਸਦੇ ਆ, ਸੋ ਇਹ ਹੈ ਜੀ ਪ੍ਰੋਪਰ ਤਰੀਕਾ, ਸੋ ਇਹ ਤੇ ਮੈਂ ਨਹੀਂ ਕਹਾਂਗਾ ਕਿ ਉੱਥੇ ਬੈਠ ਕੇ ਹੀ ਕਰ ਲੈਂਦੇ, ਪਰ ਸਰਵੇ ਹੁੰਦਾ ਜੀ ਇਹਦਾ ਪ੍ਰੋਪਰ, ਠੀਕ ਹੈ ਜੀ, ਥੈਂਕ ਯੂ।
ਇੰਡੀਵਿਜੁਅਲ ਬੰਦੇ ਹੋ, ਅਗਰ ਤੁਸੀਂ $3.5 lakh ਦਾ ਕੈਪੀਟਲ ਗੇਨ ਕੀਤਾ, ਮੈਂ ਐਗਜ਼ਾਮਪਲ ਹੀ ਦੇ ਰਿਹਾ, ਤਾਂ ਉਹਦੇ ਚੋਂ ਪਹਿਲਾ $2.5 lakh ਜਿਹੜਾ ਹੈ ਉਹ 50% ਇਨਕਲੂਜਨ ਚ ਆਏਗਾ, ਮਤਲਬ ਉਹਦੇ 50% ਤੇ ਤੁਸੀਂ ਟੈਕਸ ਭਰੋਗੇ, ਜਿਹੜਾ ਕਿ $1,25,000 ਹੈ। ਸੋ $1,25,000 ਤੁਹਾਡੀ ਇਨਕਮ ਚ ਆ ਗਿਆ। ਹੁਣ ਬਚਿਆ $1,00,000 ਉੱਪਰ ਦਾ ਹੋਰ, ਉਹਦੇ ਤੇ 66.7% ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਉਹਦੇ ਚੋਂ $66,700 ਹੋਰ ਜੁੜ ਜਾਏਗਾ $1,25,000 ਨਾਲ, ਉਹਦੇ ਤੇ ਤੁਸੀਂ ਟੈਕਸ ਭਰੋਗੇ। ਸੋ ਬੇਸਿਕਲੀ $2.5 lakh ਤੱਕ ਅੱਧੇ ਤੇ ਟੈਕਸ ਭਰੋਗੇ, $2.5 lakh ਤੋਂ ਉੱਪਰ ਜਿੰਨਾ ਹੈ ਉਹਦੇ ਤੇ 66.7% ਤੁਹਾਡੀ ਇਨਕਮ ਚ ਆ ਜਾਏਗਾ, ਫਿਰ ਉਹਦੇ ਤੇ ਤੁਸੀਂ ਟੈਕਸ ਭਰੋਗੇ। ਐਵੇਂ ਚੱਲਦਾ ਜੀ,
ਠੀਕ ਹੈ ਜੀ। ਹਾਂਜੀ ਹਾਂਜੀ ਪੀਕੇ ਜੀ, ਤੁਹਾਡੇ ਹਾਂਜੀ ਪੀਕੇ ਜੀ ਤੁਹਾਡੇ ਕੋਲੋਂ ਸਮਝਣਾ ਚਾਹਾਂਗੇ ਕਿ ਇਹ ਜਿਹੜਾ ਕੈਪੀਟਲ ਟੈਕਸ ਦੀ ਬੜਾ ਜ਼ਿਆਦਾ, ਲੈਟਸ ਲੀਵ ਦ ਪੋਲੀਟੀਕਲ ਥਿੰਗ ਅਸਾਈਡ, ਪਰ ਓਵਰਆਲ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਕੈਪੀਟਲ ਗੇਨਸ ਟੈਕਸ ਹੈ ਇਹਦੇ ਤੇ ਬੜੇ ਸਾਰੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਠੀਕ ਨਹੀਂ ਹੈ, ਇਹਦਾ ਨੁਕਸਾਨ ਹੋਏਗਾ, ਕੁਝ ਲੋਕ ਕਹਿ ਰਹੇ ਨੇ ਕਿ ਚੰਗਾ ਹੈ ਜੀ, ਜਿਹੜੇ ਅਮੀਰ ਲੋਕ ਨੇ ਉਹਨਾਂ ਨੂੰ ਟੈਕਸ ਹੋਣਾ ਚਾਹੀਦਾ, ਪੀਕੇ ਜੀ ਤੁਹਾਡਾ ਕੀ ਇੱਥੇ ਕਹਿਣਾ?
ਦੇਖੋ ਜੀ, ਗੱਲ ਇਸ ਤਰ੍ਹਾਂ ਹੈ, ਸਭ ਨੇ ਆਪਣੇ ਪੁਆਇੰਟ ਆਫ ਵਿਊ ਨਾਲ ਸੋਚਣਾ, ਜਿਹੜਾ ਇਨਵੈਸਟਰ ਹੈ ਉਹ ਆਪਣੇ ਪੁਆਇੰਟ ਆਫ ਵਿਊ ਨਾਲ ਸੋਚੇਗਾ ਕਿ ਦਿਸ ਇਜ਼ ਰੋਂਗ, ਇਨਵੈਸਟਰ ਰੁਕ ਗਏ ਨੇ ਸਾਰੇ, ਸਪੈਸ਼ਲੀ ਜਿਹੜੀ ਇਨਕਾਰਪੋਰੇਸ਼ਨ ਦੇ ਉੱਤੇ ਕੰਪਨੀਆਂ ਤੋਂ ਜਿਹੜੇ ਲੈਂਦੇ ਹੁੰਦੇ ਸੀਗੇ, ਹੁਣ ਉਹ ਕੋਸ਼ਿਸ਼ ਕਰ ਰਹੇ ਨੇ, ਸੋਚ ਰਹੇ ਕਿ ਸ਼ਾਇਦ ਆਪਣੇ ਇੰਡੀਵਿਜੁਅਲ ਨਾਂ ਤੇ ਲੈ ਲਿੱਤਾ ਜਾਏ, ਔਰ ਜਿਹੜੇ ਨਹੀਂ ਲੈ ਪਾ ਰਹੇ ਆਪਣਾ ਘਰ ਵੀ, ਉਹ ਖੁਸ਼ ਹੋ ਰਹੇ ਹੋਣਗੇ, ਇਹਨਾਂ ਦੇ ਉੱਤੇ ਟੈਕਸ ਲੱਗਣਾ ਚਾਹੀਦਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੰਨਾ ਵੱਡਾ ਸਿਰ ਉਨਾ ਵੱਡਾ ਸਿਰ ਦਰਦ। ਉਹ ਸਿਰ ਦੇਖੋ ਨਾ, ਇੱਕ ਬੰਦਾ ਜਿਹਨੂੰ ਕਹਿੰਦੇ ਨੇ ਉਹ ਇੱਕ ਮਰਸੀਡੀਜ਼ ਜਾ ਰਿਹਾ ਹੈਗਾ, ਤੇ ਜਿਹੜਾ ਇੱਕ ਬੰਦਾ ਸਾਈਕਲ ਵੀ ਜਾ ਰਿਹਾ ਨਾ, ਉਹ ਕਹੇਗਾ ਇਹ ਬੜਾ ਰੀਸ ਯਾਰ, ਇਹਦੇ ਕੋਲ ਕੁਛ ਪੈਸੇ ਨਿਕਲ ਕੇ ਚਲੇ ਜਾਣ ਚਾਹੀਦੇ ਨੇ ਗੌਰਮੈਂਟ ਕੋਲੋਂ। ਉਹਨੂੰ ਇਹ ਨਹੀਂ ਪਤਾ ਕਿ ਸ਼ਾਇਦ ਉਹ ਜਿਹੜਾ ਮਰਸੀਡੀ ਜਾ ਰਿਹਾ ਨਾ, ਉਹ ਸੋਚਦਾ ਜਾ ਰਿਹਾ ਕਿ ਮੈਂ ਬੈਂਕਰਪਸੀ ਕਿਸ ਤਰ੍ਹਾਂ ਬਚਾਵਾਂ ਆਪਣੀ। ਜਿੰਨਾ ਵੱਡਾ ਸਿਰ ਉਨਾ ਵੱਡਾ ਸਿਰ ਦਰਦ। ਤੇ ਲੋਕੀ ਜੋ ਸੋਚ ਰਹੇ ਨੇ, ਸੋਚਣ ਦੇ ਆਨ ਦੀ ਹੋਲ ਦਿਸ ਇਜ਼ ਨਾਟ ਗੁੱਡ। ਤੁਸੀਂ ਵੀ ਦੇਖੋ, ਜਰਨਲਿਸਟ ਹੋ, ਤੁਸੀਂ ਦੇਖ ਰਹੇ ਹੋ ਮੀਡੀਆ 'ਚ, ਤੁਹਾਡੀ ਵੀ ਰਿਪੋਰਟਸ ਆ ਰਹੀਆਂ ਨੇ। ਨੋਬਡੀ ਇਜ਼ ਹੈਪੀ ਅਬਾਊਟ ਇਟ ਐਂਡ ਦਿਸ ਇਜ਼ ਨਾਟ ਏ ਗੁੱਡ ਥਿੰਗ ਟੂ ਹੈਪਨ। ਔਰ ਇਹਦੇ ਉੱਤੇ ਰਿਵਿਊ ਹੋਣਾ ਚਾਹੀਦਾ ਦੁਬਾਰਾ, ਔਰ ਇਹਦੇ ਉੱਤੇ ਕੰਮ ਹੋਣਾ ਚਾਹੀਦਾ, ਨਹੀਂ ਤੇ ਇਹ ਡਿਮਾਂਡ ਰੀਅਲ ਸਟੇਟ ਹੋਰ ਖਰਾਬ ਹੋ ਜਾਏਗੀ ਮੇਰੇ ਹਿਸਾਬ ਨਾਲ। ਕੁਛ ਪ੍ਰੋਫੈਸ਼ਨਲਸ ਜਿਹੜੀ ਇਨਕਾਰਪੋਰੇਸ਼ਨ ਦੇ ਨਾਂ ਤੇ ਕਰਦੇ ਨੇ, ਸਪੈਸ਼ਲੀ ਜਿਹੜੇ ਡਾਕਟਰਸ ਨੇ,
ਉਹ ਬਹੁਤ ਜ਼ਿਆਦਾ ਡਿਸਕਰੇਜ ਹੋਏ ਪਏ ਨੇ ਇਸ ਕੰਮ ਦੇ ਉੱਤੇ ਔਰ ਇਹਦੇ ਉੱਤੇ ਦੁਬਾਰਾ ਸੋਚ ਪਏਗੀ। ਇਨਵੈਸਟਰਸ ਅਗਰ ਬਾਹਰ ਨਿਕਲ ਗਏ ਤੇ ਸਰ ਇਕਾਨਮੀ ਪੂਰੀ ਹਿੱਲ ਜਾਂਦੀ ਹੈਗੀ। ਉਹ ਅਲੱਗ ਗੱਲ ਹੈ ਕਿ ਇੱਕ ਬੰਦੇ ਕੋਲ ਆਪਣਾ ਘਰ ਨਹੀਂ ਹੈਗਾ, ਉਹ ਕਹੇਗਾ ਉਹ ਚੰਗਾ ਹੋਇਆ ਜੀ ਇਨਵੈਸਟਰ ਨਿਕਲ ਗਿਆ, ਮੈਨੂੰ ਤਾਂ ਘਰ ਮਿਲ ਗਿਆ। ਉਹ ਆਪਣੇ ਪੁਆਇੰਟ ਆਫ ਵਿਊ ਨਾਲ ਸੋਚ ਰਿਹਾ, ਔਨ ਦੀ ਹੋਲ ਕੰਟਰੀ ਦੇ ਹਿਸਾਬ ਨਾਲ ਪੁਆਇੰਟ ਆਫ ਵਿਊ ਨਾਲ ਨਹੀਂ ਸੋਚ ਰਿਹਾ ਜੀ।
ਠੀਕ ਹੈ, ਠੀਕ ਹੈ ਜੀ। ਇੱਕ ਚੀਜ਼ ਹੋਰ ਜ਼ਰਾ ਐਕਸਪਲੇਨ ਕਰੋ ਕਿ ਆਹ ਇਨਫਲੇਸ਼ਨ ਦੇ ਨੰਬਰ ਆਏ ਨੇ 2.6, ਬਲੂਮਬਰਗ ਦੇ ਐਕਸਪੈਕਟੇਸ਼ਨ ਸੀ, ਕਈ ਇਕਾਨਮਿਸਟ ਕਹਿੰਦੇ ਸੀ 2.7% ਹੋਏਗੀ ਪਰ ਆ ਗਏ 2.9%। ਸੋ ਇਹਦਾ ਬੈਂਕ ਆਫ ਕੈਨੇਡਾ ਕੀ ਕਰੇਗਾ? ਹਜੇ ਵੈਸੇ ਇੱਕ ਨੰਬਰ ਹੋਰ ਆਣਾ ਹੈਗਾ ਅਗਲੇ ਮਹੀਨੇ ਤੋਂ ਪਹਿਲਾਂ, ਬਟ ਓਵਰਆਲ ਰੀਅਲ ਸਟੇਟ ਤੇ ਕੀ ਅਸਰ ਆਏਗਾ ਜੀ ਇਹਦਾ, ਇਹ ਦੱਸੋ।
ਦੇਖੋ ਜੀ, ਰੀਅਲ ਸਟੇਟ ਦੇ ਅੰਦਰ ਟੂ ਬੀ ਆਨੈਸਟ ਅਸੀਂ ਪਹਿਲੇ ਹੀ ਕਹਿੰਦੇ ਆਏ ਸੀ ਮੋਗਾ ਸਾਹਿਬ ਵੀ ਮੈਂ ਵੀ ਕਿ ਜੁਲਾਈ ਦੇ ਅੰਦਰ ਚਾਂਸਿਸ ਘੱਟ ਨੇ, ਸਪਟੰਬਰ ਹੀ ਜ਼ਿਆਦਾ ਨੇ। ਹੁਣ ਵੀ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਕੋਈ ਲੈ ਕਹਿ ਰਹੇ ਨੇ ਕਿ ਜੁਲਾਈ ਦੇ ਅੰਦਰ ਚਾਂਸਿਸ ਖਤਮ ਹੋ ਗਏ ਨੇ, ਕੋਈ ਕਹਿ ਰਹੇ ਨੇ ਕਿ ਅਜੇ ਡਿਪੈਂਡ ਕਰੇਗਾ 16 ਜੁਲਾਈ ਦੀ ਜਿਹੜੀ ਆਈ ਰਿਪੋਰਟ ਆਈ ਉਹਦੇ ਉੱਤੇ। ਪਰ ਇਹ ਪੱਕਾ ਹੈ ਕਿ ਇਹ 3 ਵਾਰ ਇਸ ਸਾਲ ਮੇਰੇ ਹਿਸਾਬ ਨਾਲ ਥੱਲੇ ਆਉਣਾ ਹੀ ਆਉਣਾ ਹੈ, 0.75 ਦੇ ਕਰੀਬ ਥੱਲੇ ਆਉਣਾ ਹੀ ਆਉਣਾ। ਉਹ ਅਲੱਗ ਗੱਲ ਹੈ ਕਿ ਵੀ ਜੁਲਾਈ ਨਹੀਂ ਆਏਗਾ ਤੇ ਸਤੰਬਰ ਚ ਇੱਕ ਆ ਜਾਏਗਾ, ਸਤੰਬਰ ਦੇ ਬਾਅਦ ਜਾਏਗਾ, ਉਹਦੇ ਬਾਅਦ ਜਿਹੜੀ ਅਗਲੀ ਰਿਪੋਰਟ ਹੈਗੀ 23 ਅਕਤੂਬਰ ਦੀ ਸ਼ਾਇਦ, ਤੇ ਨਹੀਂ ਹੋਏਗਾ ਤੇ ਫਿਰ 11 ਦਸੰਬਰ ਵਾਲੀ ਰਿਪੋਰਟ ਆਉਣਾ। 3 ਵਾਰ ਥੱਲੇ ਹੈ। ਔਰ ਮੈਂ ਫਿਰ ਇਹ ਗੱਲ ਨੂੰ ਦੁਬਾਰਾ ਕਹਾਂਗਾ, ਵੀ ਆਰ ਸਟਿਲ ਬੈਂਕ ਆਫ ਕੈਨੇਡਾ ਇਜ ਸਟਿਲ ਬਿਟਵੀਨ ਦਾ ਟਾਰਗੇਟ ਆਫ 1% ਟੂ 3%। ਔਰ ਇੱਕ ਵਾਰ ਉੱਥੇ 4 ਵਾਰ ਥੱਲੇ ਆਉਂਦਾ, ਇੱਕ ਵਾਰ ਉੱਥੇ ਚਲੀ ਗਈ, ਫਿਰ ਥੱਲੇ ਆ ਜਾਏਗੀ। ਇਹ ਆਣੀ ਹੈ 16 ਜੁਲਾਈ ਨੂੰ ਥੱਲੇ, ਕਿਉਂਕਿ ਹਾਲਾਤ ਅਸੀਂ ਵੀ ਮਾਰਕੀਟ ਦੇਖ ਲੈਂਦੇ ਹੁੰਦੇ, ਕਿਉਂਕਿ ਜਿਹੜੀ ਉਹਨਾਂ ਜਿਹੜਾ ਵਧਿਆ ਹੈਗਾ ਇਹਦੇ ਅੰਦਰ ਬੜਾ ਵੱਡਾ ਫੈਕਟਰ 6.4% ਤੇ ਸ਼ੈਲਟਰ ਕਾਸਟ ਦਾ ਸੀਗਾ। ਤੇ ਉਹ ਸ਼ੈਲਟਰ ਕਾਸਟ ਦਾ ਮਤਲਬ ਕੀ ਹੋਇਆ ਕਿ ਅਸੀਂ ਖੁਦ ਹੀ ਇੰਟਰਸਟ ਦੇ ਕੇ ਖੁਦ ਹੀ ਸਿਲਿੰਡਰ ਬਣਾ ਕੇ ਖੁਦ ਹੀ ਇਨਫਲੇਸ਼ਨ ਵਧਾਈ ਜਾ ਰਹੇ ਹਾਂ, ਤੇ ਇਸ ਕਰਕੇ ਇਹਦਾ ਤਾਂ ਫਰਕ ਪੈਣਾ ਹੈ। ਜਿਹਨੂੰ ਕਹਿੰਦੇ ਨੇ ਬਾਕੀ ਛੋਟੀ ਮੋਟੀ 2-4 ਹੋਰ ਚੀਜ਼ਾਂ ਨੇ, ਸੈੱਲ ਫੋਨ ਵਗੈਰਾ, ਏਅਰ ਟਰੈਵਲ ਵਗੈਰਾ, ਇਹ ਮੇਰੇ ਖਿਆਲ ਨਾਲ ਰੁਕ ਜਾਏਗਾ। ਔਰ 16 ਜੁਲਾਈ ਨੂੰ ਇਨਫਲੇਸ਼ਨ ਦੀ ਰਿਪੋਰਟ ਬੈਟਰ ਆਏਗੀ, ਤੁਸੀਂ ਨੋਟ ਕਰ ਲੈਣਾ ਮੇਰੀ ਗੱਲ ਨੂੰ, ਔਰ ਉਹਦੇ ਬਾਅਦ ਚਾਂਸਿਸ ਜ਼ਿਆਦਾ ਵੱਧ ਜਾਣਗੇ ਫਿਰ 24 ਜੁਲਾਈ ਨੂੰ ਇੰਟਰਸਟ ਰੇਟ ਥੱਲੇ ਆਉਣ ਦੇ।
ਠੀਕ ਹੈ ਜੀ, ਪੰਕਜ ਜੀ ਤੁਹਾਡਾ ਕੀ ਕਹਿਣਾ ਜੀ ਇਨਫਲੇਸ਼ਨ ਦੀ ਜਿਹੜੀ ਰਿਪੋਰਟ ਆਈ ਹੈ ਤੇ ਕੀ ਅਨਾਲਿਸਿਸ ਹੈ ਤੁਹਾਡਾ?
ਦੇਖੋ ਮੈਂ ਤਾਂ ਉਹੀ ਪਹਿਲਾਂ ਜਦੋਂ ਮੇਰੀ ਓਪਨਿੰਗ ਸਟੇਟਮੈਂਟ ਵੀ ਇਹੀ ਸੀ ਯੁਰਵੀਰ ਜੀ, ਦੇਖੋ ਮੈਂ ਇੱਕ ਰਿਪੋਰਟ ਨਾਲ ਕੁਛ ਨਹੀਂ ਮੰਨਣਾ ਚਾਹਾਂਗਾ, ਕਿਉਂਕਿ ਅਸੀਂ ਪਿਛਲੀਆਂ 4 ਰਿਪੋਰਟਾਂ ਚੱਕੀਏ ਤਾਂ ਥੱਲੇ ਜਾ ਰਹੀਆਂ ਸੀਗੀਆਂ। ਸੋ ਇੱਕ ਰਿਪੋਰਟ ਉੱਪਰ ਆਣਾ ਇਟਸ ਵਨ ਕੈਨ ਬੀ ਏ ਵਨ ਓਡ ਥਿੰਗ। ਮੈਂ ਹਲੇ ਤੱਕ ਜਿਹੜੀਆਂ 3 ਜਿਹੜੀਆਂ ਆਣੀਆਂ ਨੇ, ਇੱਕ ਤਾਂ 28 ਜੂਨ ਨੂੰ ਜੀ ਡੀ ਪੀ ਆਣੀ ਹੈ, 5 ਜੁਲਾਈ ਨੂੰ ਇੰਪਲੋਇਮੈਂਟ ਆਣੀ ਹੈ, ਤੇ 16 ਜੁਲਾਈ ਨੂੰ ਇਨਫਲੇਸ਼ਨ ਆਣੀ ਹੈ। ਸੋ 16 ਜੁਲਾਈ ਦੀ ਜਿਹੜੀ ਰਿਪੋਰਟ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਕਿ ਜੁਲਾਈ ਚ 24 ਜੁਲਾਈ ਨੂੰ ਇੰਟਰਸਟ ਰੇਟ ਘਟੇਗਾ ਕਿ ਨਹੀਂ ਘਟੇਗਾ, ਜਿਵੇਂ ਪੀ ਕੇ ਜੀ ਕਹਿ ਰਹੇ ਨੇ ਅਗਰ ਥੱਲੇ ਆ ਗਈ ਉਸ ਤਰ੍ਹਾਂ। ਮੈਂ ਕੋਈ ਪ੍ਰੈਡਿਕਸ਼ਨ ਹੀ ਨਹੀਂ ਕਰਨਾ ਚਾਹ ਰਿਹਾ ਬੇਸਿਕਲੀ ਯੁਧਵੀਰ ਜੀ ਹੁਣ, ਕਿਉਂਕਿ ਇਹ ਚੀਜ਼ ਤਾਂ ਮੰਨ ਕੇ ਚੱਲੋ ਜਿਵੇਂ ਪੀ ਕੇ ਜੀ ਨੇ ਹੁਣੇ ਕਿਹਾ, ਅਸੀਂ 3 ਵਾਰੀ ਥੱਲੇ ਜਾਣਾ, ਹੁਣ ਕੋਈ ਫਰਕ ਹੀ ਨਹੀਂ ਪੈਂਦਾ, ਚਾਹੇ ਜੁਲਾਈ ਚ ਘਟੇ, ਚਾਹੇ ਸਪਟੈਂਬਰ ਚ ਘਟੇ, ਚਾਹੇ 23 ਅਕਤੂਬਰ ਨੂੰ ਘਟੇ, ਜਾਂ 11 ਦਸੰਬਰ ਨੂੰ ਘਟੇ, ਸਾਨੂੰ ਇਹ ਤਾਂ ਦਿਖਦਾ ਪਿਆ ਕਿ ਅਸੀਂ ਥੱਲੇ ਜਾਵਾਂਗੇ। ਯੈਸ, ਸਿਰਫ ਉਸ ਸਿਚੁਏਸ਼ਨ ਚ ਉੱਪਰ ਜਾ ਸਕਦੇ ਹਾਂ ਅਗਰ ਜੁਲਾਈ ਵਾਲੀ ਵੀ ਉੱਪਰ ਨਹੀਂ ਜਾਵਾਂਗੇ, ਅਗਰ ਜੁਲਾਈ ਚ ਵੀ ਇਨਫਲੇਸ਼ਨ ਵੱਧ ਗਈ ਤੇ ਉਸ ਤੋਂ ਬਾਅਦ ਵਾਲੀ ਇਨਫਲੇਸ਼ਨ ਵੀ ਵੱਧ ਗਈ। ਸੋ 3 ਅਗਰ ਲਗਾਤਾਰ ਵੱਧ ਗਈਆਂ ਤਾਂ ਫਿਰ ਇਸ ਸਾਲ ਅਸੀਂ ਚੁੱਪ ਕਰਕੇ ਬਹਿ ਜਾਈਏ, ਨਹੀਂ ਤਾਂ ਸੋ ਇਹ ਤਾਂ ਹੁਣ ਕਨਫਰਮ ਹੀ ਹੈ ਆਲਮੋਸਟ ਕਿ ਯੈਸ ਅਸੀਂ ਇੱਕ ਵਾਰੀ ਘਟ ਚੁੱਕੇ ਹਾਂ, 2 ਵਾਰੀ ਹੋਰ ਘਟਾਂਗੇ। ਸੋ ਹੁਣ ਮੇਰੇ ਖਿਆਲ ਨਾਲ ਇਹ ਪ੍ਰੈਡਿਕਸ਼ਨ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਸਾਨੂੰ ਕਿ ਕਦੋਂ ਘਟੇਗਾ, ਇਹ ਹੁਣ ਦੇਖਾਂਗੇ, ਕਿਸੇ ਵੇਲੇ ਵੀ ਘਟ ਸਕਦਾ ਜੀ। ਜੀ
ਠੀਕ ਹੈ, ਔਰ ਅਗਲੀ ਕਾਲ ਵੱਲ ਵਧਦੇ ਜੀ, ਗੁਰਸ਼ਰਨ ਸਿੰਘ ਜੀ ਤੁਸੀਂ ਆਉਂਦੇ ਰਹੋ। ਹਾਂਜੀ ਗੁਰਸ਼ਰਨ ਜੀ, ਗੁਰਸ਼ਰਨ ਸਾਹਿਬ ਪਲੀਜ਼ ਗੋ ਅਹੈਡ। ਹਾਂਜੀ
ਵੀਰੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਸਰ
ਪੀਕੇ ਸੋਰੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਤੁਹਾਡਾ ਬਿਜ਼ਨਸ ਹੈ ਇਹ, ਪਲੀਜ਼ ਥੋੜਾ ਜਿਹਾ ਅਪਡੇਟ। ਜੁਤਵੀਰ ਜੀ ਤੁਹਾਨੂੰ ਵੀ ਇਹ ਕੁਐਸਚਨ ਹੈ ਮੇਰਾ, ਵੀ ਇਹ ਲੈਂਡ ਲਾਰਡ ਰੈਂਟਲ ਬੋਰਡ ਇਹ ਆਪਣੇ ਪ੍ਰੋਵਿੰਸ਼ਲ ਦੇ ਅੰਡਰ ਆਉਂਦਾ ਆ ਜਾਂ ਸੈਂਟਰ ਗੌਰਮੈਂਟ ਦੇ ਅੰਡਰ ਆਉਂਦਾ ਆ?
ਪ੍ਰੋਵਿੰਸ਼ਲ ਜੀ, ਕਿਉਂਕਿ ਟੋਰੰਟੋ ਲੈਂਡ ਲਾਰਡ ਟੈਨਲ ਬੋਰਡ ਜਿਹੜਾ ਓਨਟਾਰੀਓ ਦਾ ਅਲੱਗ ਸਿਸਟਮ ਹੈਗਾ, ਅਲੱਗ ਅਲੱਗ ਪ੍ਰੋਵਿੰਸ਼ ਦਾ ਅਲੱਗ ਅਲੱਗ ਹੈਗਾ ਜੀ ਰੂਲਸ,
ਪ੍ਰੋਵਿੰਸ਼ਲ ਦੇ ਅੰਡਰ ਆਉਂਦਾ ਰਾਈਟ?
ਜੀ ਬਿਲਕੁਲ। ਹਾਂਜੀ
ਦੋ ਕਮੀਸ਼ਨ ਹੋਈਆਂ, ਇੱਥੇ ਗੱਲ ਕਰ ਰਹੇ ਸੀਗੇ ਕੋਈ ਆਪਣੇ ਪਾਰਟੀ ਸੀਗੀ, ਕੋਈ ਉਹ ਬੜਾ ਜਾਣੀ ਕਿ ਨਾ ਕੈਨੇਡਾ ਦਾ ਜਿਸ ਵੇਲੇ ਦੱਸਦੇ ਸੀਗੇ ਬਈ ਯਾਰ 14 ਮਹੀਨੇ ਲੱਗ ਗਏ ਕੋਰਟ ਦੀ ਡੇਟ ਨੂੰ, ਆਪਣੇ 2 ਮਹੀਨੇ ਲੱਗ ਗਏ ਡਿਸੀਜਨ ਦੇਣ ਨੂੰ ਕੋਰਟ, ਬਾਅਦ ਦੇ ਵਿਚ 12 ਵੀਕਾਂ ਸ਼ੈਰਫ ਨੇ ਮੰਗ ਲਈਆਂ ਆਲਮੋਸਟ ਲਾਈਕ 19 ਮੰਥ ਰਾਈਟ ਜੇ ਸਾਨੂੰ ਕੋਈ ਗੱਲ ਇਹਦੇ ਉੱਤੇ ਕਰਨੀ ਚਾਹੀਦੀ ਮੈਨੂੰ ਦੱਸੋ ਵੀ ਕਿਹਨੂੰ ਬੰਦਾ ਇਨਕਰੇਜ ਕਰ ਸਕਦਾ ਬਈ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ ਜਾਂ ਕੋਈ ਇੱਦਾਂ ਕਰ ਲਓ 2 ਸਾਲ ਤਾਂ ਪ੍ਰੋਪਰ ਕੋਈ ਰੈਂਟ ਨਹੀਂ ਦਿੰਦਾ ਤਾਂ ਪ੍ਰੋਪਰਟੀ ਖਾਲੀ ਕਰਨ ਨੂੰ ਲੱਗ ਜਾਂਦੇ ਆ ਕਿਹੜਾ ਬੰਦਾ ਇੱਥੇ ਇਨਵੈਸਟਮੈਂਟ ਕਰੂਗਾ ਆਪਣੇ ਰੀਅਲ ਸਟੇਟ ਦੇ ਵਿੱਚ ਪਲੀਜ਼ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਵੀ ਮੰਥਲੀ ਜਾਂ ਵੀਕ ਬਾਈ ਵੀਕਲੀ ਥੋੜਾ ਜਿਹਾ ਦੱਸੋ ਲੋਕਾਂ ਨੂੰ ਵੀ ਯਾਰ ਆਪਣੇ ਐਮ ਐਲ ਏ ਦੇ ਨਾਲ ਜਾਂ ਐਮ ਪੀ ਦੇ ਨਾਲ ਇਹ ਗੱਲ ਕਰੋ ਵੀ ਇਹ ਕੋਰਟ ਸਿਸਟਮ ਨੂੰ ਤਾਂ ਵਧੀਆ ਕਰਨਾ ਚਾਹੀਦਾ ਸਿਰਫ ਸਾਰੇ ਪੀਲ ਏਰੀਏ ਦੇ ਵਿੱਚ 2 50,000 ਲਾਈਨ ਅਪ ਐਪਲੀਕੇਸ਼ਨ ਲੱਗੀ ਆ ਵੀ ਸਾਨੂੰ ਪ੍ਰੋਪਰਟੀ ਦੇ ਵਿੱਚ ਪ੍ਰੋਬਲਮਾਂ ਆਉਣ ਡਈਆਂ ਰੈਂਟ ਨਹੀਂ ਮਿਲ ਰਿਹਾ ਹੈਗਾ ਰਾਈਟ ਇਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਆ ਚਲੋ ਬਾਕੀ ਠੀਕ ਹੈ ਤੁਸੀਂ ਸੋਰੀ ਮੈਂ ਤੁਹਾਡੇ ਤੋਂ ਪਹਿਲੇ ਮਾਫ਼ੀ ਮੰਗ ਲੈਣਾ
ਨਹੀਂ ਸਰ ਪਿਛਲੇ ਹਫ਼ਤੇ ਮਾਫ਼ੀ ਕਿਸ ਗੱਲ ਦੀ ਸਰ ਮੈਂ ਬਿਲਕੁਲ ਇਸ ਕਿਸ਼ਤੀ ਦੇ ਅੰਦਰ ਮੈਂ ਵੀ ਬੈਠਾ ਹਾਂ ਜਿਹਦੇ ਥੱਲੇ ਸਲਾਕ ਹੋਇਆ ਪਿਆ ਮੈਂ ਵੀ ਬੈਠਾ ਹਾਂ ਇਸ ਕਿਸ਼ਤੀ ਦੇ ਅੰਦਰ ਤਿਆਰੀ ਕਰ ਰਹੇ ਨੇ ਜਿਹੜਾ ਤੈਰਨਾ ਜਾਂਦਾ ਉਹ ਵਧੀਆ ਜਿਹੜਾ ਨਹੀਂ ਤੈਰਨਾ ਜਾਂਦਾ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਛੋਟਾ ਜਿਹਾ ਇੱਕ ਕਹਾਵਤ ਜੀ ਹੈਗੀ ਕਿਸ਼ਤੀ ਉੱਤੇ ਯਾਦ ਆ ਗਈ ਇੱਕ ਬੜਾ ਪੜ੍ਹਾ ਲਿਖਿਆ ਐਜੂਕੇਟਿਡ ਜਾਂ ਜਿਹਨੂੰ ਕਹਿੰਦੇ ਨੇ ਡਬਲ ਟ੍ਰਿਪਲ ਪੀ ਐਚ ਡੀ ਉਹ ਬੈਠਾ ਹੋਇਆ ਤੇ ਜਿਹੜਾ ਕਿਸ਼ਤੀ ਚਲਾ ਰਿਹਾ ਸੀ ਨਾ ਉਹਨੂੰ ਪੁੱਛਦਾ ਹੈਗਾ ਕਿ ਵੀ ਤੂੰ ਤੂੰ 12ਵੀਂ ਪਾਸ ਹੈ ਕਹਿੰਦਾ ਜੀ ਬਿਲਕੁਲ ਵੀ ਨਹੀਂ ਕਹਿੰਦਾ ਤੂੰ 8ਵੀਂ ਤੱਕ ਪੜ੍ਹਾ ਕਹਿੰਦਾ ਬਿਲਕੁਲ ਵੀ ਨਹੀਂ ਕਹਿੰਦਾ ਤੇਰਾ ਤਾਂ ਕੁਛ ਨਹੀਂ ਹੋਗਾ ਜ਼ਿੰਦਗੀ ਮੈਂ ਤੂੰ ਪੜ੍ਹਾ ਲਿਖਾ ਨਹੀਂ ਹੈ ਤੇ ਕਹਿੰਦਾ ਤੂੰ ਕੁਛ ਪੜ੍ਹਾ ਕਹਿੰਦਾ ਮੈਂ ਬਿਲਕੁਲ ਵੀ ਨਹੀਂ ਪੜ੍ਹਾ ਕਹਿੰਦਾ ਤੇਰੀ ਤੇ ਜ਼ਿੰਦਗੀ ਬਿਲਕੁਲ ਬੇਕਾਰ ਹੈ ਇਤਨੇ ਲੋਕ ਕਿਸ਼ਤੀ ਦੇ ਅੰਦਰ ਸੁਰਾਖ ਹੋ ਗਿਆ ਤੇ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਕਿਸ਼ਤੀ ਵਾਲਾ ਉਹਨੂੰ ਕਹਿੰਦਾ ਜੀ ਸਰ ਆਪਕੋ ਤਰਨਾ ਆਤਾ ਕਹਿੰਦਾ ਨਹੀਂ ਕਹਿੰਦਾ ਤੇਰੀ ਜ਼ਿੰਦਗੀ ਤੋਂ ਆਜ ਹੀ ਖਤਮ ਹੋ ਗਈ ਮੈਂ ਤਾਂ ਤੈਰ ਹੋ ਕੇ ਜਾ ਰਿਹਾ ਬਾਹਰ ਮੈਂ ਤਾਂ ਤੈਰ ਕੇ ਬਾਹਰ ਜਾ ਰਿਹਾ ਹਾਂ ਤੇਰੀ ਜ਼ਿੰਦਗੀ ਤੋਂ ਆਜ ਹੀ ਖਤਮ ਹੋ ਗਈ ਮਤਲਬ ਜਿਸ ਚੀਜ਼ ਦੀ ਲੋੜ ਹੈ ਉਹ ਹੋਣੀ ਚਾਹੀਦੀ ਹੈ ਯਾਨੀ ਕਿ ਅਗਰ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਔਰ ਕਹਿੰਦੇ ਜੀ ਅਸੀਂ ਤਬਾਹ ਹੋ ਜਾਵਾਂਗੇ 8-10 ਮਹੀਨੇ ਦੇ ਅੰਦਰ ਤੇ ਯੂ ਆਰ ਨਾਟ ਇਨਵੈਸਟਰ ਬੀ ਪ੍ਰਪੇਅਰਡ ਵਾਰ ਵੀ ਜਾਂਦੇ ਹੋ ਨਾ ਤਾਂ ਮਰਨ ਵਾਸਤੇ ਤਿਆਰ ਹੋ ਜਾਓ ਤੇ ਜਿੱਤ ਕੇ ਆਓਗੇ ਉਹ ਡਰ ਡਰ ਤੇ ਜਾਓਗੇ ਤੇ ਮਰੀ ਜਾਓਗੇ ਉੱਥੇ ਮਤਲਬ ਐਮ ਐਲ ਟੀ ਦੇ ਬਾਰੇ ਅਸੀਂ ਪਿਛਲੀ ਵਾਰ ਕਹਿ ਬੈਠੇ ਹਾਂ ਕਿ 20,000 ਕੇਸਿਸ ਸੀਗੇ 2020 ਜਿਹੜੇ ਵੱਧ ਕੇ 53,000 ਕੇਸਿਸ ਹੋ ਗਏ 342 ਦਿਨ ਦੀ ਐਵਰੇਜ ਹੋ ਗਈ ਸਰ ਐਵਿਕਸ਼ਨ ਦੀ ਰਿਜ਼ੋਲਵ ਕਰਨ ਵਾਸਤੇ 342 ਦਿਨ ਔਰ ਉੱਤੋਂ ਉਹਨਾਂ ਨੇ ਕੀ ਕੀਤਾ ਹੈਗਾ 40 ਫੁੱਲ ਟਾਈਮ ਵਰਕਰ ਨੂੰ ਘਟਾ ਕੇ 35 ਕਰਤਾ ਹੈਗਾ ਕਿੱਥੇ ਕਹਿੰਦੇ ਸੀ ਕਿ ਜੇ ਅਸੀਂ ਵਧਾ ਰਹੇ ਹਾਂ ਤੋ ਵੀ ਅਫੋਰਡ ਨਹੀਂ ਕਰ ਪਾ ਰਹੇ ਅਰੇ ਤੁਸੀਂ ਫੀਸ ਵਧਾ ਦਿਓ ਇਹ ਹਾਊਸਿੰਗ ਸ਼ਾਰਟੇਜ ਜਿਹੜੀ ਹੈਗੀ ਇਹ ਵੀ ਬੜਾ ਵੱਡਾ ਕਾਰਨ ਹੈਗਾ ਇੱਕ ਐਲ ਟੀ ਬੀ ਬਹੁਤ ਵੱਡਾ ਕਾਰਨ ਹੈ ਕਿਉਂਕਿ ਕਈ ਲੋਕ ਤੁਹਾਡੇ ਵਰਗੇ ਸਾਡੇ ਵਰਗੇ ਲੋਕ ਉਹ ਕਹਿੰਦੇ ਕਿਰਾਇਆ ਤਾਂ 2 ਹੀ ਨਾ ਯਾਰ ਇਹ ਤਾਂ ਸਰਦਰਦੀ ਬਣ ਗਈ ਸਾਡੇ ਵਾਸਤੇ ਔਰ ਉਹ ਜੇ ਅਗਰ ਰਿਲੀਜ਼ ਹੋ ਜਾਣ ਘਰ ਤੇ ਬਹੁਤ ਸਾਰੀ ਹੱਦ ਤੱਕ ਜਿਹੜੀ ਹੈਗੀ ਇਹ ਸ਼ਾਰਟੇਜ ਉਧਰੋਂ ਵੀ ਦੂਰ ਹੋ ਜਾਏਗੀ ਪਰ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਇਹਨੂੰ ਸਕਿਉਰਟੀ ਦੇ ਉੱਤੇ ਕੁਐਸਚਨ ਉੱਠ ਰਹੇ ਨੇ ਸਕਿਉਰਟੀ ਗਈ ਹੈ ਚੀਜ਼ ਜਾ ਰਹੀ ਮੈਨੂੰ ਲੱਗਦਾ ਕੋਈ ਨਾ ਕੋਈ ਹਲੇ ਦਾ ਜ਼ਰੂਰ ਆਏਗਾ ਔਰ ਅਗਰ ਤੁਸੀਂ ਅਗਰ ਕੋਈ ਹੋਰ ਅਗਰ ਤੁਸੀਂ ਦੂਜੀਆਂ ਪ੍ਰੋਵਿੰਸੀਜ਼ ਅਗਰ ਤੁਸੀਂ ਦੇਖੋ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ 12 ਦਿਨ ਦੇ ਅੰਦਰ ਫੈਸਲਾ ਹੋ ਰਿਹਾ
ਹੈਗਾ ਗੱਲਬਾਤ ਜਾਰੀ ਰਹੇਗੀ ਇਸੇ ਦੇ ਅੰਦਰ ਨੰਬਰ ਪਾਸੇ ਦੋ ਕੁਕਲੀ ਸਿਰਫ ਫੋਨ ਨੰਬਰ
6472994757
ਥੈਂਕ ਯੂ ਜੀ ਪੰਕਜ ਜੀ ਸਿਰਫ ਫੋਨ ਨੰਬਰ
6472851007
The views expressed on the preceding program may not necessarily be those of the owner or management of WTOR radio station.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
कम्युनिटी अनाउंसमेंट इलेक्ट्रॉनिक मोटराइज हॉस्पिटल बेड डोनेशन के लिए दस्तियाब है इस्तेमाल शुदा मगर बहुत ही अच्छी कंडीशन में आपको ये बेड मिल्टन के एक घर से पिक करना होगा मजीद मालूमात के लिए कॉल कीजिए समीना तलत 416-827-8544 416-827-8544
ਕੈਨੇਡਾ ਡੇ ਦਾ ਜਸ਼ਨ ਮਨਾਓ ਬ੍ਰੈਂਪਟਨ ਦੇ ਵਿਚ ਅਤੇ ਇੱਕ ਵੱਡੇ ਇਨਫਲੇਟਿਵ ਜ਼ੋਨ ਵਿਚ ਕਰੋ ਉਛਲ ਕੁੱਦ ਅਤੇ ਇੰਜੋਏ ਕਰੋ ਫੈਮਿਲੀ ਫ੍ਰੈਂਡਲੀ ਐਕਟੀਵਿਟੀ ਤੇ ਫ੍ਰੀ ਕਨਸਰਟ ਹੋਸਟਡ ਬਾਏ ਜੈਸੀ ਜ਼ੋਨ ਅਤੇ ਇੱਥੇ ਆ ਰਹੇ ਨੇ ਪੰਜਾਬੀ ਹਿਪ ਹੋਪ ਆਰਟਿਸਟ ਇੱਕੀ ਅਤੇ ਇੰਟਰਨੈਸ਼ਨਲ ਸ੍ਰੀ ਲੰਕਨ ਰੈਪਰ MIA ਆਖਿਰ ਵਿਚ ਇੰਜੋਏ ਕਰੋ ਰਾਤ ਨੂੰ ਇੱਕ ਵੱਡਾ ਫਾਇਰ ਵਰਕ ਜੋ ਕਿ ਟਿਮ ਹੋਟਨ ਦੁਆਰਾ ਆਰਗੇਨਾਈਜ਼ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜਿਟ ਕਰੋ brampton.ca/CanadaDay
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरत हाशमी एंड डॉक्टर इदरीस जुबैर ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा इस टूर की मुकम्मल मालूमात के लिए कॉल 647-388-4595 647-388-4595